ਰਾਜਾ ਗਿਆ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕਾ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ
ਸਤਨਾਮ ਵਾਹਿਗੁਰੂ ਸਾਹਿਬ ਜੀਓ ਇੰਦਰ ਆਦ ਜੋ ਹੈ ਸੁਰ ਸਾਰੇ ਸਭ ਆਏ ਸੁਰ ਨਦੀ ਹਕਾਰੇ ਇੰਦਰ ਆਦ ਜੋ ਹੈ ਸੁਰ ਸਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਆਪਾਂ ਸਾਰੇ ਸਰੋਤਾ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਜੁੜੇ ਹਾਂ। ਗੁਰਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਕੁਰਕਸ਼ੇਤਰ ਤੋਂ ਹਰਿਦੁਆਰ ਵਿੱਚ ਗਏ ਨੇ। ਉੱਥੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਜੋ ਤੁਸੀਂ ਕਹਿ ਰਹੇ ਸੂਰਜ ਦੀਆਂ ਕਿਰਨਾਂ ਦੇ ਰਾਹੀਂ ਸਾਡੇ ਪਿਤਰਾਂ ਨੂੰ ਪਾਣੀ ਪਹੁੰਚਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪਿੱਤਰ ਤ੍ਰਿਪਤ ਨਹੀਂ ਹੋ ਸਕਦੇ, ਜਿਸ ਸਿਮਰ ਸਭ ਕਿਲਵਿਖ ਨਸ ਹੈ ਪਿਤਰੀ ਹੋਏ ਉਧਾਰੋ। ਜਿਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਕੇ ਸਾਰੇ ਪਾਪ ਨਾਸ ਹੋ ਜਾਂਦੇ ਆ, ਉਹ ਸਿਮਰਨ ਤੁਹਾਡੇ ਪਿਤਰਾਂ ਦਾ ਵੀ ਉਧਾਰ ਕਰੇਗਾ। ਇਸ ਵਾਸਤੇ ਉਹਨਾਂ ਦੇ ਨਿਮਿਤ ਬਾਣੀ ਪੜ੍ਹੋ, ਸਿਮਰਨ ਕਰੋ, ਨਾਮ ਜਪੋ, ਅਤੇ ਇਹ ਜਿਹੜਾ ਨਾਮ ਦਾ ਪ੍ਰਕਾਸ਼ ਬਾਣੀ ਦਾ ਚਾਨਣ ਹੈ ਤੁਹਾਡੇ ਪਿਤਰਾਂ ਦੀ ਜੀਵ ਆਤਮਾ ਨੂੰ ਸਹਾਇਕ ਹੋਵੇਗਾ। ਅੱਗੇ ਕੁਝ ਦੰਬੀ ਸਮਾਧੀ ਲਾ ਕੇ ਬੈਠੇ ਸੀ, ਉਹਨਾਂ ਨੂੰ ਸਮਝਾਇਆ ਕਿ ਉੱਤੋਂ ਧਰਮੀ ਬਣ ਦੇ ਨਾਲ ਕੁਝ ਨਹੀਂ ਹੋ ਸਕਦਾ, ਤੁਹਾਡੇ ਮਨ ਕਿਸੇ ਦਾ ਪਿਸ਼ੌਰ, ਕਿਸੇ ਦਾ ਲਾਹੌਰ, ਕਿਸੇ ਦਾ ਕਾਬਲ ਗਿਆ ਹੋਇਆ। ਤੁਸੀਂ ਆਪਣੇ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਲਵਲੀਨਤਾ ਦੇ ਅੰਦਰ ਹੀ ਰਸ ਹੈ, ਲਵਲੀਨਤਾ ਦੇ ਅੰਦਰ ਹੀ ਸੁੱਖ ਹੈ। ਜੇ ਤੁਹਾਡੀ ਲਵਲੀਨਤਾ ਨਹੀਂ ਹੈ ਤੇ ਤੁਹਾਨੂੰ ਰਸ ਨਹੀਂ ਆ ਸਕਦਾ। ਇਸ ਵਾਸਤੇ ਆਪਣੇ ਧਿਆਨ ਨੂੰ, ਆਪਣੀ ਲਵਲੀਨਤਾ ਨੂੰ ਵਧਾਓ, ਇਹਦੇ ਵਿੱਚ ਇਹ ਤੁਹਾਨੂੰ ਰਸ ਪ੍ਰਗਟ ਹੋਵੇਗਾ। ਇਹ ਕੌਤਕ ਗੁਰੂ ਨਾਨਕ ਸਾਹਿਬ ਨੇ ਉੱਥੇ ਕੀਤਾ। ਫਿਰ ਸਤਿਗੁਰਾਂ ਦੇ ਪਾਸ ਗੰਗਾ ਨੇ ਬੇਨਤੀ ਕੀਤੀ ਕਿ ਮੇਰਾ ਭੰਡਾਰਾ ਆਪ ਲਵੋ, ਮੇਰੇ ਅੰਦਰ ਲੋਕ ਪਾਪ ਛੱਡ ਜਾਂਦੇ ਨੇ, ਮੇਰੇ ਪਾਪਾਂ ਨੂੰ ਕੌਣ ਮੇਟੇ। ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਪਵਿੱਤਰ ਚਰਨ ਗੰਗਾ ਦੇ ਵਿੱਚ ਪਾਏ, ਉਸਦੇ ਪਾਪਾਂ ਨੂੰ ਮੇਟਿਆ ਅਤੇ ਉਸਦਾ ਭੰਡਾਰਾ ਜਿਹੜਾ ਸੀ ਕਬੂਲ ਕੀਤਾ। ਜਿਸ ਤਰ੍ਹਾਂ ਸਾਹਿਬ ਸੰਜੀ ਭੰਡਾਰੇ ਦੇ ਅੰਦਰ ਸਾਰੇ ਦੇਵਤੇ ਇਕੱਤਰ ਹੋਏ ਨੇ, ਉਹ ਪ੍ਰਸੰਗ ਅੱਗੇ ਜੋ ਆ ਰਿਹਾ ਪਿਆਰ ਦੇ ਨਾਲ ਸਰਵਣ ਕਰੋ।
ਇੰਦਰ ਆਦ ਜੋ ਹੈ ਸੁਰ ਸਾਰੇ,
ਮਹਾਰਾਜ ਕਹਿੰਦੇ ਇੰਦਰ ਤੋਂ ਆਦ ਲੈ ਕੇ ਜਿੰਨੇ ਵੀ ਸਾਰੇ ਦੇਵਤੇ ਸਨ
ਸਭ ਆਏ ਸੁਰ ਨਦੀ ਹਕਾਰੇ,
ਤੇ ਸਾਰੇ ਸਾਧ ਸੰਗ ਜੀ ਇਸ ਦੇ ਸੱਦੇ ਹੋਏ ਆ ਗਏ ਹਨ।
ਜਤੀ ਸਤੀ ਸੰਨਿਆਸੀ,
ਰਿਸ਼ੀ ਤੇ ਮੁਨੀ, ਜਤੀ ਤੇ ਸਤੀ ਸੰਨਿਆਸੀ ਲੋਕ ਜਿਹੜੇ ਸਨ,
ਦਿਗੰਬਰ ਆਏ ਰਾਸੀ
ਤੇ ਤਪੱਸੀ, ਤੇ ਜਿਹੜੇ ਦਿਸ਼ਾ ਵਸਤਰ ਪਹਿਨਣ ਵਾਲੇ ਸੀ, ਤੇ ਸਾਰੇ ਆ ਗਏ ਹਨ।
ਸੁਰ ਸ਼ਬਦ ਤੀ ਰੂਪ ਕੋ ਤਾਰੇ,
ਤੇ ਜਿੰਨੇ ਦੇਵਤੇ ਸੀ ਸਾਧ ਸੰਗ ਜੀ ਆਪਣੇ ਮਨੁੱਖਾ ਤਨ ਜਿਹੜੇ ਸੀ ਧਾਰਨ ਕਰਕੇ,
ਸ੍ਰੀ ਨਾਨਕ ਪੁਨ ਤਹਾਂ ਪਧਾਰੇ,
ਸਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਵੀ ਇਸ ਦੇ ਸੱਦੇ ਹੋਏ ਉੱਥੇ ਚਲੇ ਗਏ।
ਮਿਲ ਕੇ ਸਰਬ ਕਰਹੇ ਪਦ ਬੰਦਨਾ,
ਤੇ ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮਿਲ ਕੇ ਮੱਥਾ ਟੇਕਦੇ ਨੇ।
ਮਹਿਮਾ ਜਾਣੇ ਕਲਖ ਨਿਕੰਦਨਾ,
ਪਾਪਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦੇ ਨੇ।
ਔਰ ਸੇਵ ਸੁਰ ਸਰਬ ਸੰਭਾਰੀ,
ਤੇ ਹੋਰ ਜਿਤਨੀ ਵੀ ਸੇਵਾ ਸੀ ਸੰਗਤਾਂ ਦੀ ਦੇਵਤਿਆਂ ਨੇ ਸੰਭਾਲ ਲਈ।
ਕਰਨੀ ਜੇ ਆਹਾਰ ਕੀ ਤਿਆਰੀ,
ਤੇ ਜਿਹੜੀ ਸਾਧ ਸੰਗਤ ਜੀ ਲੰਗਰ ਵਿੱਚ ਭੋਜਨ ਦੀ ਤਿਆਰੀ ਕਰਨੀ ਸੀ,
ਕਰਮ ਜਲ ਧਾਰਨਾ,
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਹੱਥ ਵਿਚ ਪਾਣੀ ਜਿਹੜਾ ਸੀ ਪਕੜ ਕੇ
ਸਾਂਭੀ ਸੇਵਾ ਕਰਨ ਪਖਾਰਨਾ
ਤੇ ਸਾਰੇ ਜਿਤਨੇ ਰਿਸ਼ੀ ਮੁਨੀ ਆਏ ਸੀ ਇਸ ਭੰਡਾਰੇ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਦੇ ਚਰਨਾਂ ਦੇ ਧੋਣ ਦੀ ਸਾਧ ਸੰਗੀ ਸੇਵਾ ਸਾਂਭ ਲਈ ਤੇ ਕਿੱਡੀ ਵੱਡੀ ਗਰੀਬੀ ਤੇ ਨਿਮਰਤਾ ਦਾ ਸਾਂਝੀ ਸਾਰੀਆਂ ਸੰਗਤਾਂ ਨੇ ਭੋਜਨ ਜਿਹੜਾ ਸੀ ਛਕਿਆ
ਹਰਖੇ ਗੁਰ ਦਰਸ਼ਨ ਨਿਹਾਰਾ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਰੇ ਹਿਰਦੇ ਚ ਬਹੁਤ ਪ੍ਰਸੰਨ ਹੋਏ
ਗੌਰੋ ਕਰ ਕਰ ਚਰਨ ਪ੍ਰਣਾਮੋ
ਫੇਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸਾਰਿਆਂ ਨੇ ਮੱਥਾ ਟੇਕ ਕੇ
ਕਿਉਂ ਸਮੇ ਆਪਣੇ ਧਾਮੋ
ਤੇ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਜਾਣਾ ਕੀਤਾ
ਸ੍ਰੀ ਗੰਗਾ ਬੰਦਨ ਕਰ ਕਰ
ਫੇਰ ਸਾਧ ਸੰਗਤ ਜੀ ਜਿਹੜੀ ਗੰਗਾ ਸੀ ਇਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਤੇ ਆਪਣਾ ਜਿਹੜਾ ਪ੍ਰਵਾਹ ਚੱਲ ਰਿਹਾ ਸੀ ਤੇ ਉਸ ਦੇ ਅੰਦਰ ਪ੍ਰਵੇਸ਼ ਹੋ ਕੇ ਲਵਲੀਨ ਹੋ ਗਈ ਤੇ ਇਹ ਪ੍ਰਸੰਗ ਕਿਤੇ ਤੁਸੀਂ ਇਹਨੂੰ ਉਪਰੋਂ ਨਾ ਸਮਝ ਲੈਣਾ ਗੁਰਬਾਣੀ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਗੰਗਾ ਸੁਰਸਤੀ ਗੋਦਾਵਰੀ ਤੇ ਕਰੇ ਉਦਮ ਸਧੂਰ ਸਾਧੂ ਕੀਤਾ ਏ ਗੰਗਾ ਹੈ ਜਾਂ ਸਰਸਤੀ ਹੈ ਜਾਂ ਗੋਦਾਵਰੀ ਹੈ ਜਿੰਨੇ ਵੀ ਦਰਿਆ ਨੇ ਇਹ ਸਤਿਗੁਰਾਂ ਦੇ ਚਰਨਾਂ ਦੀ ਸਾਧੂਆਂ ਦੇ ਚਰਨਾਂ ਦੀ ਧੂੜੀ ਲੈਣ ਵਾਸਤੇ ਉਦਮ ਕਰਦੇ ਆ ਕਾਹਦੇ ਵਾਸਤੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਧੂਰ ਸਾਧੂ ਕੀ ਗਵਾਏ ਪਾਪਾਂ ਦੇ ਨਾਲ ਲੋਕ ਭਰੇ ਹੋਏ ਸਾਡੇ ਵਿੱਚ ਇਸ਼ਨਾਨ ਕਰ ਜਾਂਦੇ ਆ ਪਾਪ ਛੱਡ ਜਾਂਦੇ ਨੇ ਇਸ ਵਾਸਤੇ ਸਾਡੀ ਜਿਹੜੀ ਹੁਣ ਪਾਪਾਂ ਦੀ ਮੈਲ ਹੈ ਉਹ ਸਾਧੂ ਦੀ ਧੂੜੀ ਗੁਰੂ ਦੇ ਚਰਨਾਂ ਦੀ ਧੂੜੀ ਹੀ ਮੇਟ ਸਕਦੀ ਹੈ ਇਸ ਵਾਸਤੇ ਗੰਗਾ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਕੀਤੀ ਔਰ ਆਪਣੇ ਆਪ ਨੂੰ ਪਵਿੱਤਰ ਕੀਤਾ ਹੈ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਕਹਿੰਦੇ ਜੀ ਹੁਣ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰ ਲਿਆ ਹੈ ਹੁਣ ਅਸੀਂ 68 ਘਾਟ ਦੇ ਉੱਤੇ ਇਸ਼ਨਾਨ ਕਰਨਾ ਹੈ ਵਿਚਾਲੇ ਕਮਰਾ ਬਣਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਤੇ ਦੂਜੇ ਪਾਸੇ 68 ਘਾਟ ਹੈ ਇੱਧਰ ਪਾਸੇ ਦੁੱਖ ਭੰਜਨੀ ਬੇਰੀ ਹੈ ਉਹਦਾ ਮਤਲਬ ਕੀ ਹੈ ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਰਾਮਦਾਸ ਸਰੋਵਰ ਬਣਾਇਆ ਹਰਿਮੰਦਰ ਸਾਹਿਬ ਬਣਾਇਆ ਔਰ ਸਾਧ ਸੰਗਤ ਜੀ 68 ਤੀਰਥਾਂ ਦੇ ਜਿਹੜੇ ਅਧਿਆਖ ਦੇਵਤੇ ਸੀ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਪਹੁੰਚੇ ਸੀ ਮਹਾਰਾਜ ਕਹਿੰਦੇ ਕਿਉਂ ਆਏ ਹੋ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਲੋਕ ਪਾਪਾਂ ਦੇ ਸੰਕਲਪ ਛੱਡ ਜਾਂਦੇ ਆ ਅਸੀਂ ਬਹੁਤ ਮੈਲੇ ਹੋ ਚੁੱਕੇ ਹਾਂ ਔਰ ਸਾਡੀ ਬੇਨਤੀ ਹੈ ਕਿ ਸਾਨੂੰ ਪਵਿੱਤਰ ਕਰਨ ਦਾ ਕੋਈ ਸੋਮਾ ਬਣਾਓ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਇਹਨਾਂ 68 ਤੀਰਥਾਂ ਨੂੰ ਸਾਧ ਸੰਗਤ ਜੀ ਇਹ ਰਾਮਸਰ ਸਰੋਵਰ ਰਾਮਦਾਸ ਸਰੋਵਰ ਦੇ ਉਹਨਾਂ ਦੀ ਯਾਦ ਵਿੱਚ 68 ਘਾਟ ਕਾਇਮ ਕੀਤਾ ਹੈ ਮਹਾਂਪੁਰਸ਼ ਦੱਸਿਆ ਕਰਦੇ ਦੀਪ ਮਾਲਾ ਔਰ ਵਿਸਾਖੀ ਵਾਲੇ ਦਿਨ 68 ਤੀਰਥਾਂ ਦੇ ਅਧਿਆਖ ਦੇਵਤੇ ਵੀ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਰੋਵਰ ਵਿੱਚ ਇਸ਼ਨਾਨ ਕਰਦੇ ਕਾਰਨ ਕੀ ਹੈ ਹਰਿਮੰਦਰ ਸਾਹਿਬ ਵਿੱਚੋਂ ਅੱਠੇ ਪੈਰ ਕੀਰਤਨ ਦੀਆਂ ਧੁਨਾਂ ਨਿਕਲ ਕੇ ਉਸ ਬਾਣੀ ਉਹ ਬਾਣੀ ਪਾਣੀ ਨਾਲ ਛੋਹ ਕੇ ਅੰਮ੍ਰਿਤ ਰੂਪ ਬਣਦਾ ਹੈ ਔਰ ਅੰਮ੍ਰਿਤ ਰੂਪ ਪਾਣੀ ਜਿਹੜਾ ਉਹਨਾਂ ਤੀਰਥਾਂ ਦੇ ਪਾਪਾਂ ਨੂੰ ਮੇਟਣ ਵਾਸਤੇ ਸਮਰੱਥ ਹੋ ਜਾਂਦਾ ਹੈ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਇਸ ਵਾਸਤੇ ਬਕਾਇਦਾ ਗੁਰਬਾਣੀ ਵਿੱਚ ਸਾਧ ਸੰਗਤ ਜੀ ਇਹ ਸਾਰਾ ਪ੍ਰਸੰਗ ਲਿਖਿਆ ਹੋਇਆ ਹੈ ਔਰ ਗੁਰੂ ਨਾਨਕ ਸਾਹਿਬ ਨੇ ਗੰਗਾ ਨੂੰ ਪਵਿੱਤਰ ਕੀਤਾ ਆਪ ਅੱਗੇ ਸਰਵਣ ਕਰੋ
ਜਿਉਂ ਹਿਮ ਕੀ ਪੁੱਤਰੀ ਕਿਤ ਹੋਏ
ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਬਰਫ ਦੀ ਪੋਤਲੀ ਜਿਹੜੀ ਕਿਤੇ ਹੋਵੇ
ਲਗੇ ਤੇ ਜਲ ਹੋਵਤ ਸੋਏ
ਜਿਸ ਵੇਲੇ ਸੂਰਜ ਦੀਆਂ ਕਿਰਨਾਂ ਲੱਗਦੀਆਂ ਨੇ ਤੇ ਉਸਦਾ ਜਲ ਬਣ ਜਾਂਦਾ ਢਲ ਕੇ
ਗੋਰਾ ਮਿਲੇ ਪਰਸ ਪਰ ਨਰਕ ਹੈ
ਆਪੋ ਵਿੱਚ ਹੀ ਸਾਧ ਸੰਗਤ ਜੀ ਜਿਹੜੇ ਵਿਸਾਖੀ ਦੇ ਮੌਕੇ ਦੇ ਉੱਤੇ ਗੰਗਾ ਦੇ ਉੱਤੇ ਲੋਕ ਹਰਿਦੁਆਰ ਇਕੱਠੇ ਹੋਏ ਸੀ ਕਹਿ ਰਹੇ ਨੇ
ਕਿੰਨ ਭੰਡਾਰਾ ਕੀ ਨਾ
ਕਹਿੰਦੇ ਐਡਾ ਵੱਡਾ ਜਿਹੜਾ ਲੰਗਰ ਦਾ ਭੰਡਾਰਾ ਸੀ ਇਹ ਕਿਸ ਨੇ ਕੀਤਾ ਹੈ
ਸੰਸਾ ਹੋਤ ਪਾਰਾ
ਸਾਰਿਆਂ ਦੇ ਮਨ ਦੇ ਵਿੱਚ ਬੜਾ ਭਾਰੀ ਸੰਸਾ ਹੋ ਗਿਆ
ਨਾਮ ਨੇ ਕਿਨੂੰ ਚੀਨਾ
ਤੇ ਕਿਸੇ ਨੇ ਵੀ ਜਿਹੜਾ ਨਾਮ ਸੀ ਉਹ ਨਹੀਂ ਜਾਣਨਾ ਕੀਤਾ
ਚੌਪੀ ਕਿਤਕ ਦਿਵਸ ਗੰਗਾ ਕੇ ਤੀਰਾ
ਕਈ ਦਿਨ ਸਾਧ ਸੰਗ ਜੀ ਹਰਿਦੁਆਰ ਕਨਖਲ ਸਥਾਨ ਸਤਿਗੁਰਾਂ ਦੇ ਬੈਠਣ ਦਾ, ਗੁਰੂ ਅਮਰਦਾਸ ਮਹਾਰਾਜ ਵੀ ਉੱਥੇ ਗਏ ਨੇ, ਤੇ ਕਿੰਨੇ ਦਿਨ ਮਹਾਰਾਜ ਗੰਗਾ ਦੇ ਕਿਨਾਰੇ ਬੈਠੇ ਰਹੇ। ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲੋਕਾਂ ਦੇ ਅੰਦਰ ਪ੍ਰੇਮਾ ਭਗਤੀ ਦ੍ਰਿੜ ਕੀਤੇ।
ਅਗਰਜ ਕੋ ਕੀਨ ਪਿਆਨਾ।
ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਧ ਸੰਗ ਜੀ ਅੱਗੇ ਲੋਕਾਂ ਦਾ ਉਧਾਰ ਕਰਨ ਵਾਸਤੇ ਚੱਲ ਪਏ।
ਨਾਮ ਜਪੇ ਦੁਖਾਨਾ।
ਜੇ ਸਤਿਗੁਰੂ ਮਹਾਰਾਜ ਜੀ ਦੇ ਨਾਮ ਨੂੰ ਜਪਦਿਆਂ ਤੇ ਦੁੱਖਾਂ ਦਾ ਨਾਸ ਹੋ ਜਾਂਦਾ।
ਜਗਤ ਜੋਤ ਜਗ ਮਗਤ ਜੁਗਤ ਜੁਤ।
ਹੁਣ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਆਰੰਭ ਕਰਦੇ ਨੇ, ਮੰਗਲ ਕਰਦੇ ਨੇ ਕਿ ਸਤਿਗੁਰਾਂ ਦੀ ਬਾਣੀ ਕੈਸੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਰੋਸ਼ਨੀ ਦੇਣ ਵਾਲੀ, ਪ੍ਰਕਾਸ਼ ਦੇਣ ਵਾਲੀ, ਆਤਮਕ ਜੀਵਨ ਦੀ ਸੋਝੀ ਦੇਣ ਵਾਲੀ ਹੈ ਤੇ ਪ੍ਰਕਾਸ਼ ਦੇ ਸਮੇਤ ਹੈ। ਜਗਮਗ ਜਗਮਗ ਗੁਰਬਾਣੀ ਦੀ ਜੋਤ ਪ੍ਰਗਟ ਹੋ ਰਹੀ ਹੈ। ਜੋ ਵੀ ਸਤਿਗੁਰਾਂ ਦੀ ਬਾਣੀ ਦੇ ਨਾਲ ਪ੍ਰੇਮੀ ਜੁੜਦਾ ਹੈ ਤੇ ਆਪਣੇ ਮਨ ਦੀ ਇੱਛਾ ਅਨੁਸਾਰ ਉਸ ਨੂੰ ਸਭ ਕੁਝ ਮਿਲਦਾ ਹੈ।
ਮੰਗਲ ਕਰੀ
ਤੇ ਸੋਲ ਜਿਹੜੇ ਜੰਮਣ ਤੇ ਮਰਨ ਦੇ ਦੁੱਖ ਨੂੰ ਮੇਟਣ ਵਾਲੀ ਹੈ ਤੇ ਮੰਗਲ ਖੁਸ਼ੀਆਂ ਨੂੰ ਕਰਨ ਵਾਲੀ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਬਾਣੀ ਕਿਰਪਾ ਦੀ ਘਰ ਹੈ ਤੇ ਗੁਰਬਾਣੀ ਦੀ ਜੈ ਜੈਕਾਰ ਹੋਵੇ, ਜਸ ਹੋਵੇ।
ਬਾਲਾ ਸੁੰਦਰ ਵਾਚੀ ਚੌਪੀ ਸ੍ਰੀ ਫੇਰੂ ਸੁਤ ਸੁਣੀਏ ਕਥਾ।
ਭਾਈ ਬਾਲਾ ਜੀ ਇਹ ਕਥਾ ਸਾਧ ਸੰਗ ਜੀ ਸ੍ਰੀ ਖਡੂਰ ਸਾਹਿਬ ਦੇ ਅੰਦਰ ਸੁਣਾ ਰਹੇ ਨੇ। ਸ੍ਰੀ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਇਹ ਪਿੰਡ ਹੈ ਤੇ ਗੁਰੂ ਅੰਗਦ ਦੇਵ ਜੀ ਉੱਥੇ ਨਿਵਾਸ ਕਰਦੇ ਸੀ। ਦੂਜੇ ਪਾਤਸ਼ਾਹ ਬਾਬਾ ਫੇਰੂ ਜੀ ਦੇ ਸਪੁੱਤਰ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਕਥਾ ਸੁਣੋ।
ਜਥਾ ਮੈਂ ਕਥਨੋ ਤਥਾ।
ਤੇ ਜਿਸ ਤਰ੍ਹਾਂ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਵੇਖੇ ਸੀ ਤੇ ਉਸੇ ਤਰ੍ਹਾਂ ਵਰਣਨ ਕਰਦਾ ਹਾਂ।
ਆਗੇ ਗਮਨ ਕੀਨ ਗੁਣ ਖਾਨੀ।
ਅੱਗੇ ਸਾਧ ਸੰਗ ਜੀ ਹਰਿਦੁਆਰ ਤੋਂ ਗੁਰੂ ਨਾਨਕ ਸਾਹਿਬ ਦੇ ਗੁਣਾਂ ਦੀ ਖਾਨ ਚੱਲ ਪਏ।
ਨਾਨਕ ਉਧਾਰਨ ਜਿਨ ਮਨ ਬਾਣੀ।
ਤੇ ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਦਾ ਯਤਨ ਹੈ ਕਿ ਪਾਪੀ ਲੋਕਾਂ ਦਾ ਉਧਾਰ ਕਰਨਾ।
ਭੁਜੰਗ ਸ਼ਾਂਦੀ ਚਲੇ ਜਾਤ ਮੂਹ ਸੰਗ ਬੋਲੇ ਕਿਰਪਾਲਾ।
ਭਾਈ ਬਾਲਾ ਜੀ ਕਹਿੰਦੇ ਕਿਰਪਾਲੂ ਗੁਰੂ ਨਾਨਕ ਸਾਹਿਬ ਚਲੇ ਜਾਂਦੇ ਸੀ ਤੇ ਮੇਰੇ ਤਾਈ ਇਸ ਤਰ੍ਹਾਂ ਬੋਲੇ।
ਆਪੇ ਦੇਖੀਏ ਕਾਨ ਕੀ ਬ੍ਰਿਜਸ਼ਾਲਾ।
ਕਹਿੰਦੇ ਭਾਈ ਬਾਲਾ ਜੀ ਤੇ ਸ੍ਰੀ ਕ੍ਰਿਸ਼ਨ ਤੇ ਜਿੱਥੇ ਬ੍ਰਿਜ ਦੇ ਅੰਦਰ ਉਹਨਾਂ ਨੇ ਬਿੰਦਰਾਵਨ ਦੇ ਅੰਦਰ ਕੌਤਕ ਕੀਤੇ ਨੇ ਤੇ ਉਹਨਾਂ ਦੀ ਜਗ੍ਹਾ ਹੁਣ ਆਪਾਂ ਜਾ ਕੇ ਵੇਖਣੀ ਆ।
ਜਹਾਂ ਅਵਤਾਰੰ ਧਰਿਓ ਕੰਸ ਨਾਸੂ।
ਤੇ ਜਿੱਥੇ ਕੰਸ ਦੇ ਨਾਸ ਕਰਨ ਵਾਲੇ ਦੁਆਪਰ ਦੇ ਅਵਤਾਰੀ ਮਹਾਂਪੁਰਸ਼ ਸ੍ਰੀ ਕ੍ਰਿਸ਼ਨ ਨੇ ਅਵਤਾਰ ਧਾਰਨਾ ਕੀਤਾ।
ਉਹ ਹੈ ਕਲੋਲੰ ਸੁਸ਼ੋਧਾ ਆਵਾਸੀ।
ਮਾਤਾ ਜਸੋਧਾ ਦੇ ਘਰ ਦੇ ਅੰਦਰ ਤੇ ਜਿਨ੍ਹਾਂ ਨੇ ਬੜੀਆਂ ਭਾਰੀ ਖੇਡਾਂ ਕੀਤੀਆਂ।
ਸਵਈਆ ਰਵ ਕੀਤਨਿਆ ਜੈ ਸੁੰਦਰ ਰਾਜਤ।
ਜਿੱਥੇ ਸਾਧ ਸੰਗ ਜੀ ਸੂਰਜ ਦੀ ਪੁੱਤਰੀ ਜਮਨਾ ਤੇ ਬਹੁਤ ਹੀ ਸੁੰਦਰ ਬਰਾਜ ਰਹੀ ਹੈ।
ਖੇਲਤ ਸ਼ਾਮ ਮਹਾਂਸੁਖ ਪਾਇਓ।
ਤੇ ਸ਼ਾਮ ਸ੍ਰੀ ਕ੍ਰਿਸ਼ਨ ਨੇ ਖੇਡਦਿਆਂ ਤੇ ਬੜਾ ਭਾਰੀ ਸੁਖ ਪਾਇਆ।
ਕਿਰਪਾ ਚੜ ਤੈਨੂੰ ਚਰਾਵਨ ਕੀਨਾ।
ਗੋਵਰਧਨ ਪਰਬਤ ਦੇ ਉੱਤੇ ਚੜ ਚੜ ਕੇ ਜਿਹੜੀਆਂ ਗਊਆਂ ਸੀ ਸ੍ਰੀ ਕ੍ਰਿਸ਼ਨ ਨੇ ਬ੍ਰਿਜ ਦੇ ਅੰਦਰ ਚਾਰਨਾ ਕੀਤੀਆਂ।
ਭਾਰ ਕੋ ਜਾਏ ਮਿਟਾਇਓ।
ਬੜਾ ਭਾਰੀ ਜੋ ਸ੍ਰਿਸ਼ਟੀ ਦਾ ਪਾਪਾਂ ਦਾ ਭਾਰ ਸੀ ਧਰਤੀ ਦਾ ਉਹ ਮੇਟਣਾ ਕੀਤਾ।
ਦੈਂਤਨ ਕੇ ਸਭ ਨਾਸ ਕਰੇ।
ਜਿਹੜੇ ਦੈਂਤ ਲੋਕ ਸੀ ਤੇ ਉਹਨਾਂ ਦੀਆਂ ਕੁਲਾਂ ਦਾ ਨਾਸ ਕੀਤਾ।
ਗਵਾਲਨ ਸੰਗ ਮੈਂ ਖੇਲ ਮਚਾਇਓ।
ਤੇ ਜਿੱਥੇ ਗਵਾਲਿਆਂ ਦੇ ਨਾਲ ਮਿਲ ਕੇ ਤੇ ਬੜੀਆਂ ਭਾਰੀ ਖੇਡਾਂ ਕੀਤੀਆਂ।
ਹਮਸੋ ਇਹ ਬੈਨ ਕਹੇ ਜਬਲਾ।
ਤੇ ਇੰਨਾ ਚਿਰ ਤੇ ਜਦੋਂ ਭਾਈ ਬਾਲਾ ਜੀ ਕਹਿੰਦੇ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਸਾਨੂੰ ਇਸ ਤਰ੍ਹਾਂ ਵਚਨ ਸੁਣਾ ਰਹੇ ਸੀ ਜਾਂਦੇ ਹੋਏ,
ਤਬ ਲੋ ਬ੍ਰਿਜ ਭੂਮ ਸਮੀਪ ਦਸਾਇਓ।
ਤੇ ਉਨੇ ਚਿਰ ਨੂੰ ਜਿਹੜੀ ਬ੍ਰਿਜ ਦੀ ਭੂਮੀ ਸੀ ਤੇ ਉਹ ਬਹੁਤ ਨੇੜੇ ਆਈ ਹੋਈ ਦਿਸ ਪਈ।
ਇੱਕ ਬਲੋਕ ਕੇ ਬੈਠ ਗਏ ਤਬ
ਇੱਕ ਪਹਾੜ ਸਾਧ ਸੰਗ ਜੀ ਇਸ ਦਾ ਨਾਂ ਸੀ ਗੋਵਰਧਨ ਪਰਬਤ। ਗੁਰੂ ਨਾਨਕ ਸਾਹਿਬ ਇਸ ਨੂੰ ਵੇਖ ਕੇ ਤੇ ਬੈਠ ਗਏ।
ਬੈਰ ਭਲੇ ਗੁਰਸੋ ਮਰਦਾਨਾ।
ਭਾਈ ਮਰਦਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵਚਨ ਕਹਿਣਾ ਕੀਤੇ।
ਜਮਨਾ ਤੜ ਕੂਟ ਪਰਿਓ ਕੇ ਭਾਂਤ ਸੋ।
ਕਹਿੰਦੇ ਮਹਾਰਾਜ ਜਮਨਾ ਦੇ ਕਿਨਾਰੇ ਜਿਹੜਾ ਪਹਾੜ ਹੈ ਤੇ ਇਹ ਕਿਸ ਤਰ੍ਹਾਂ ਪਿਆ ਹੈ।
ਦੂਸਰਨਾ ਇਸ ਮੀਪ ਦਸਾਨਾ।
ਤੇ ਇਸ ਦੇ ਬਰਾਬਰ ਤੇ ਦੂਜਾ ਪਹਾੜ ਕੋਈ ਹੋਰ ਨੇੜੇ ਨਹੀਂ ਦਿਸਦਾ ਹੈ।
ਗੁਰ ਮੇਰੇ ਸੰਦੇਹ ਭਇਓ ਅਫਸਾ।
ਅਫਸਾ ਕਰਕੇ ਮੇਰੇ ਮਨ ਦੇ ਚ ਬੜਾ ਇਹ ਸੰਸਾ ਹੋ ਗਿਆ ਵੀ ਕੋਈ ਪਹਾੜ ਇੱਥੇ ਕਿਉਂ ਹੈ ਤੇ ਦੂਜੇ ਪਹਾੜ ਇਸ ਦੇ ਨੇੜੇ ਕੋਈ ਵੀ ਨਹੀਂ ਹਨ।
ਸ੍ਰੀ ਗੁਰੂ ਨਾਨਕ ਬੈਰ ਬਖਾਨਾ।
ਸੁਣ ਕੇ ਭਾਈ ਮਰਦਾਨੇ ਦੇ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਦੱਸਿਆ,
ਜਬ ਰਾਮ ਵਧਾਇਓ ਹੈ ਸਾਗਰ ਫੇਤ।
ਕਹਿੰਦੇ ਜਿਸ ਵੇਲੇ ਲੰਕਾ ਨੂੰ ਜਾਂਦਿਆਂ ਤੇ ਸ੍ਰੀ ਰਾਮ ਚੰਦਰ ਜੀ ਨੇ ਤੇ ਪੁਲ ਬੰਨਿਆ ਸੀ ਸਮੁੰਦਰ ਤੇ, ਜਿਸ ਨੂੰ ਰਮੇਸ਼ਰ ਕਹਿੰਦੇ ਨੇ,
ਬੜਾ ਤਬਕੋ ਗਿਰਹ ਹੈ ਇਹ ਥਾਨਾ।
ਮਹਾਰਾਜ ਕਹਿੰਦੇ ਉਸ ਸਮੇਂ ਦਾ ਇਹ ਪਹਾੜ ਇੱਥੇ ਹੀ ਪਿਆ ਹੈ।
ਸਭ ਹੀ ਬਰਤਾਨ ਕਹੋ ਇਹ ਕੋ।
ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਇਸ ਦਾ ਸਾਰਾ ਖੋਲ ਕੇ ਪ੍ਰਸੰਗ ਆਪ ਦੱਸਣਾ ਕਰੋ।
ਬਹਿਣ ਭਨੇ ਸੁਣੀਏ ਮਰਦਾਨਾ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਸੁਣਨਾ ਕਰੋ।
ਜਬ ਸਾਗਰ ਸੇਤ ਸੰਪੂਰਨ ਖਾਇ।
ਜਿਸ ਵੇਲੇ ਤੇ ਪੁਲ ਜਿਹੜਾ ਸੀ ਰਾਮ ਜੀ ਬੰਨ ਰਹੇ ਸਨ ਲੰਕਾ ਨੂੰ ਜਾਣ ਵਾਸਤੇ, ਤੇ ਉਹ ਸੇਤ ਪੁਲ ਪੂਰਾ ਹੋ ਗਿਆ ਪੱਥਰਾਂ ਦੇ ਨਾਲ।
ਰਘਵੀਰ ਤਵੇ ਇਹ ਭਾਗ ਬਖਾਨਾ।
ਉਸ ਵੇਲੇ ਰਾਮ ਚੰਦਰ ਜੀ ਨੇ ਤੇ ਸਾਰਿਆਂ ਨੂੰ ਇਹ ਹਦਾਇਤ ਕਰ ਦਿੱਤੀ,
ਗਿਰਗੇਰ ਨਾ ਆਨੋ ਔਰ ਜਬੈ।
ਕਹਿੰਦੇ ਹੋਰ ਪੁਲ ਬੰਨਣ ਵਾਸਤੇ ਕੋਈ ਵੀ ਪੱਥਰ ਤੇ ਪਹਾੜ ਨਾ ਲਿਆਉਣਾ ਕਰੋ।
ਕਾਲ ਵਿਖੇ ਇਹ ਥਾਂ ਹਨੂਮਾਨਾ।
ਕਹਿੰਦੇ ਉਸ ਸਮੇਂ ਤੇ ਜਿਹੜਾ ਹਨੂਮਾਨ ਸੀ ਇਸ ਪਹਾੜ ਨੂੰ ਲਈ ਜਾ ਰਿਹਾ ਸੀ ਤੇ ਇਸ ਜਗ੍ਹਾ ਦੇ ਉੱਤੇ ਸੀ।
ਜਿਤ ਪੈਤਰ ਬੈਸ ਹੀ ਰਹਾ ਗਿਰ ਕੋ।
ਕਹਿੰਦੇ ਨੇ ਕਿ ਇਸ ਪਹਾੜ ਨੂੰ ਤੇ ਇੱਥੇ ਹੀ ਰੱਖ ਕੇ ਤੇ ਬੈਠ ਗਿਆ।
ਰਘਵੀਰ ਕੇ ਤੀਰ ਨਾ ਕੀਨ ਪਿਆਨਾ।
ਸ੍ਰੀ ਰਾਮ ਚੰਦਰ ਜੀ ਦੇ ਪਾਸ ਹਨੂਮਾਨ ਨੇ ਫਿਰ ਜਾਣਾ ਨਹੀਂ ਕੀਤਾ।
ਆਇਸ ਪਾਏ ਤਜੇ ਗਿਰ ਬਾਂਦਰ।
ਕਹਿੰਦੇ ਨੇ ਕਿ ਆਗਿਆ ਪਾ ਕੇ ਸਾਧ ਸੰਗ ਜੀ ਸ੍ਰੀ ਰਾਮ ਚੰਦਰ ਜੀ ਦੀ, ਜਿਹੜੇ ਵੀ ਇਸ ਤਰ੍ਹਾਂ ਬਾਂਦਰ ਕੌਮ ਦੇ ਸਾਧ ਸੰਗ ਜੀ ਵਿਅਕਤੀ ਪੱਥਰ ਲਈ ਆ ਰਹੇ ਸੀ, ਉਹਨਾਂ ਨੇ ਉੱਥੇ ਉੱਥੇ ਹੀ ਉਹ ਪੱਥਰਾਂ ਨੂੰ ਛੱਡ ਦਿੱਤਾ।
ਰਾਮ ਕਤੀਰ ਗਏ ਸਭ ਧਾਈ।
ਬੜੀ ਕਾਲੀ ਦੇ ਨਾਲ ਸ੍ਰੀ ਰਾਮ ਚੰਦਰ ਜੀ ਦੇ ਪਾਸ ਪਹੁੰਚ ਗਏ।
ਰਘਵੀਰ ਬਲੋਕ ਹੈ।
ਸ੍ਰੀ ਰਾਮ ਚੰਦਰ ਜੀ ਸਾਧ ਸੰਗ ਜੀ ਸਾਰੇ ਜਿਹੜੇ ਬਾਂਦਰ ਸੀ ਤੇ ਉਹ ਇਹਨਾਂ ਦੇ ਸ਼ਕਲਾਂ ਇਹੋ ਜਿਹਾ ਸੀ, ਬਾਂਦਰ ਕੌਮ ਸੀ। ਉਹਦੇ ਚੋਂ ਸੁਗਰੀਵ ਤੇ ਬਾਲੀ ਦੋ ਭਰਾ ਰਾਜੇ ਸੀ, ਉਹਨਾਂ ਨੇ ਸ੍ਰੀ ਰਾਮ ਦੀ ਸਹਾਇਤਾ ਕੀਤੀ ਸੀ ਤੇ ਸਾਰੇ ਇਸ ਬਾਨਰ ਕੌਮ ਦੇ ਜਿੰਨੇ ਵਿਅਕਤੀ ਸੀ ਰਾਮ ਚੰਦਰ ਜੀ ਉਹਨਾਂ ਨੂੰ ਪੁੱਛਣ ਲੱਗੇ।
ਹਨੂਮਾਨ ਬਲੀ ਨੇ ਦੇਤ ਦਿਖਾਈ।
ਕਹਿਣ ਲੱਗੇ ਕਿ ਹਨੂਮਾਨ ਜਿਹੜਾ ਬਲੀ ਹੈ ਤੇ ਉਹ ਸਾਨੂੰ ਕਿਉਂ ਨੀ ਦਿਖਾਈ ਦੇ ਰਿਹਾ।
ਜੋ ਸੁਣ ਕੇ ਤੇ ਸੰਗ ਹੁਤੋ ਜੋ।
ਸਾਧ ਸੰਗ ਜੀ ਇਸ ਤਰ੍ਹਾਂ ਸੁਣ ਕੇ ਤੇ ਜਿਹੜਾ ਹਨੂਮਾਨ ਦੇ ਨਾਲ ਇਹ ਬਾਨਰ ਪਹਾੜ ਵਿਚ ਚੱਕੀ ਜਾ ਰਿਹਾ ਸੀ,
ਸੁਣਾਈ
ਤੇ ਸਾਰੀ ਉਸਨੇ ਕਹਿ ਕੇ ਖੋਲ ਕੇ ਗਾਤ ਕਥਾ ਸੁਣਾਉਣਾ ਕੀਤੇ।
ਰਾਮ ਕਹਿ ਤੈ ਜਾਹੋ ਅਬੈ।
ਸ੍ਰੀ ਰਾਮ ਚੰਦਰ ਜੀ ਕਹਿਣ ਲੱਗੇ ਉਸ ਬਾਂਦਰ ਨੂੰ, ਤੂੰ ਹਨੂਮਾਨ ਦੇ ਪਾਸ ਜਾ।
ਇੱਕ ਬਾਂਦਰ ਆਨੋ ਬੇਗ ਬੁਲਾਈ।
ਕਹਿੰਦੇ ਇੱਕੋ ਵਾਰੀ ਹਨੂਮਾਨ ਦੇ ਤਾਈ ਜਲਦੀ ਬੁਲਾ ਕੇ ਲਿਆ।
ਆਏ ਗਏ ਉਹ ਹਨੂਮਾਨ ਸਮੀਪ।
ਬੜੀ ਕਾਲੀ ਦੇ ਨਾਲ ਸਾਧ ਸੰਗ ਜੀ ਹਨੂਮਾਨ ਜਿਹੜਾ ਸੀ ਪਾਸ ਹਨੂਮਾਨ ਦੇ ਪਾਸ ਚਲੇ ਗਿਆ।
ਰਘਵੀਰ ਨੇ ਬੇਗ ਬੁਲਾਵਾ।
ਕਹਿੰਦੇ ਹਨੂਮਾਨ ਜੀ ਚੱਲੋ, ਤੁਹਾਨੂੰ ਸ੍ਰੀ ਰਾਮ ਚੰਦਰ ਜੀ ਨੇ ਜਲਦੀ ਸੱਦਿਆ ਹੈ।
ਮੇਰੋ ਨਾ ਜਾਨ ਬਣੇ ਇਹ ਪਹਾਤ।
ਹਨੂਮਾਨ ਕਹਿਣ ਲੱਗਾ ਕਿ ਮੇਰਾ ਇਸ ਜਗ੍ਹਾ ਤੋਂ ਜਾਣਾ ਕਿਸੇ ਤਰ੍ਹਾਂ ਵੀ ਨਹੀਂ ਬਣਦਾ।
ਮਿਰਦਮ ਤੂੰ ਸਭ ਇਹ ਕਹਿ ਕਹਿ ਸਮਝਾਵਾ।
ਕਹਿਣ ਲੱਗਾ ਤੁਸੀਂ ਜਾਂਦੇ ਕਿਉਂ ਨੀ, ਤੇ ਸ੍ਰੀ ਹਨੂਮਾਨ ਨੇ ਸਾਰੀ ਕਥਾ ਜਿਹੜੀ ਸੀ ਖੋਲ ਕੇ ਦੱਸੀ।
ਜੋ ਸੁਣ ਕੇ ਪੁਨ ਰਾਮ ਸਮੀਪ ਗਏ। ਉਹ
ਜਿਹੜਾ ਬਾਨਰ ਵਿਅਕਤੀ ਸੀ ਤੇ ਸੁਣ ਕੇ ਸਾਰੀ ਕਥਾ ਵਾਪਸ ਸ੍ਰੀ ਰਾਮ ਚੰਦਰ ਦੇ ਪਾਸ ਚਲੇ ਗਿਆ।
ਅਭੀ ਸੋ ਪ੍ਰਸੰਗ ਸੁਣਾਵਾ।
ਸਾਰਾ ਸਾਧ ਸੰਗ ਜਿਹੜਾ ਪ੍ਰਸੰਗ ਸੀ ਸੁਣਾਉਣਾ ਕੀਤਾ ਖੋਲ ਕੇ।
ਆਵਤ ਹੈ ਨਾ ਪ੍ਰਭੂ ਜਨ ਨੰਦਨ।
ਕਹਿੰਦੇ ਪੌਣ ਦਾ ਪੁੱਤਰ ਜਿਹੜਾ ਹਨੂਮਾਨ ਹੈ ਤੇ ਨਹੀਂ ਆ ਰਿਹਾ।
ਉਹ ਸੰਗ ਐਸੇ ਹੀ ਬਹਿਣੇ ਅਲਾਵਾ।
ਤੇ ਮੇਰੇ ਤਾਈ ਉਹਨੇ ਇਸ ਤਰ੍ਹਾਂ ਦਾ ਬਚਨ ਕਹਿਣਾ ਕੀਤਾ ਹੈ।
ਜਾਏ ਪਹਾੜ ਪਾਰਨ ਮੈਂ ਜਬ।
ਕਹਿੰਦਾ ਜਿਸ ਵੇਲੇ ਮੈਂ ਇਸ ਪੱਥਰ ਨੂੰ ਪਹਾੜ ਦੇ ਢੇਲੇ ਨੂੰ ਪੁੱਟਣ ਲੱਗਾ ਸੀ।
ਲਾਗੋ ਤਵੇ ਇਹ ਬਾਣੀ ਅਲਾਈ।
ਤੇ ਉਸ ਵੇਲੇ ਇਸ ਦੇ ਅਧਿਆਖ ਦੇਵਤੇ ਨੇ ਤੇ ਮੈਨੂੰ ਇਸ ਤਰ੍ਹਾਂ ਦੀ ਗੱਲਬਾਤ ਕਹੀ ਸੀ। ਹਨੂਮਾਨ ਜੀ ਮੈਨੂੰ ਇਸ ਜਗ੍ਹਾ ਤੋਂ ਤੁਸੀਂ ਚੁੱਕਣਾ ਨਾ ਕਰੋ।
ਜੇ ਉਚਾਵੋ ਤੋਂ ਸੁਣੀਏ ਮਨ ਲਾਈ।
ਤੇ ਜੇ ਕਰਕੇ ਤੁਸੀਂ ਮੈਨੂੰ ਚੱਕਣ ਲੱਗੇ ਹੋ ਤੇ ਮਨ ਲਾ ਕੇ ਮੇਰੀ ਬੇਨਤੀ ਸੁਣ ਲਓ।
ਸ੍ਰੀ ਰਘਵੀਰ ਜਾਂ ਪਦ ਪੰਕਜ।
ਤੇ ਸ੍ਰੀ ਰਾਮ ਚੰਦਰ ਜੀ ਦੇ ਜਿਸ ਜਗ੍ਹਾ ਦੇ ਚਰਨ ਕਮਲ ਹਨ
ਤਰੇ ਮੋਏ ਦਿਓ ਟਕਾਈ।
ਤੇ ਉਹਨਾਂ ਦੇ ਚਰਨਾਂ ਦੇ ਥੱਲੇ ਮੈਨੂੰ ਲਿਜਾ ਕੇ ਟਕਾਈ ਤੇ ਮੇਰੇ ਨਾਲ ਤੂੰ ਵਹਿਦਾ ਕਰ, ਪ੍ਰੋਮਿਸ ਕਰ ਤੇ ਮਾਂ ਤਾਂ ਮੈਨੂੰ ਇੱਥੋਂ ਚੱਕ ਕੇ ਲਿਜਾਵੀ ਤੇ ਜੇ ਚੱਕ ਕੇ ਲਿਜਾਣਾ ਸ੍ਰੀ ਰਾਮ ਚੰਦਰ ਦੇ ਚਰਨਾਂ ਦੇ ਥੱਲੇ ਮੈਨੂੰ ਦੇਣਾ ਕਰੇ
ਸਥਾਨ ਵਿਕੇ ਜੇ ਧਰੋ
ਤੇ ਜੇ ਕਰਕੇ ਹੋਰ ਜਗ੍ਹਾ ਦੇ ਉੱਤੇ ਮੈਨੂੰ ਰੱਖੋਗੇ
ਸ਼ਾਂਤ ਨੀਕੇ ਰਹੋ ਇਹ ਥਾਈ
ਤਾਂ ਕਹਿੰਦਾ ਹੋਰ ਜਗ੍ਹਾ ਦੇ ਵਿੱਚ ਇਹਦਾ ਜਾਣ ਤੋਂ ਤੇ ਫਿਰ ਮੈਂ ਇਸ ਜਗ੍ਹਾ ਦੇ ਵਿੱਚ ਹੀ ਟਿਕਿਆ ਹੋਇਆ ਚੰਗਾ ਹਾਂ
ਸੋ ਪਹਾੜ ਕਸੰਗ ਕਰੀ
ਕਹਿੰਦਾ ਮੈਂ ਇਸ ਪਹਾੜ ਦੇ ਨਾਲ ਸਹੁੰ ਕਰ ਲਏ ਸੀ ਇਕਰਾਰ ਕਰ ਲਿਆ ਸੀ
ਵੀਰ ਖਰੇ ਜੈ ਸਵਰਗ ਪਾਣੀ
ਤੇ ਜਿੱਥੇ ਸ੍ਰੀ ਰਾਮ ਚੰਦਰ ਜੀ ਧਨਕ ਲੈ ਕੇ ਖੜੇ ਸਨ
ਪਲ ਪੰਕਜ ਸੁੰਦਰ ਨੀਚੇ
ਤੇ ਉਹਨਾਂ ਦੇ ਚਰਨਾਂ ਕਮਲਾਂ ਦੇ ਸੁੰਦਰ ਜੋ ਚਰਨ ਕਮਲ ਤੇ ਉਹਨਾਂ ਦੇ ਨੀਚੇ ਥੱਲੇ
ਮੈਂ ਦੇਊਂ ਟਕਾਏ ਭਲੇ ਮਨ ਬਾਣੀ
ਮੈਂ ਕਹਿੰਦਾ ਵਾਅਦਾ ਕਰ ਲਿਆ ਕਿ ਉਹਨਾਂ ਦੇ ਚਰਨਾਂ ਦੇ ਥੱਲੇ ਤੈਨੂੰ ਟਕਾ ਦਿਆਂਗਾ
ਕਹਿ ਕੇ ਕਰਨੀ ਨੀ ਉਤਾਏ
ਕਹਿੰਦੇ ਇਸ ਤਰ੍ਹਾਂ ਕਹਿ ਕੇ ਤੇ ਮੈਨੂੰ ਹੱਥ ਦੇ ਉੱਤੇ ਚੱਕ ਲਿਆ ਸੀ
ਚਲਿਓ ਮਗ ਪੂਰਨ ਸੋ ਬਲਖਾਨੀ
ਤੇ ਇਸ ਤਰ੍ਹਾਂ ਜੋ ਬਲ ਦੀ ਖਾਣੀ ਹਨੂਮਾਨ ਸੀ ਉਹ ਰਸਤੇ ਚੱਲ ਪਿਆ
ਫੇਰ ਸੰਪੂਰਨ ਹੋਏ ਗਏ ਤਦ
ਕਹਿੰਦੇ ਉਹਨੇ ਚਰਨ ਨੂੰ ਜੋ ਸ੍ਰੀ ਰਾਮ ਜੀ ਪੁਲ ਬਣ ਰਹੇ ਸੀ ਰਮੇਸ਼ਰ ਦੇ ਉੱਤੇ ਉਹ ਪੂਰਾ ਹੋ ਗਿਆ
ਆਪਨੇ ਆਏ ਸੀ ਜਾਮ ਫਰਮਾਨੀ
ਕਹਿੰਦੇ ਆਪ ਜੀ ਨੇ ਆਗਿਆ ਇਸ ਤਰ੍ਹਾਂ ਕਹਿ ਦਿੱਤੀ ਕਿ ਜਿੱਥੇ ਜਿੱਥੇ ਕੋਈ ਚੱਕੀ ਆ ਰਿਹਾ ਪੱਥਰ ਉੱਥੇ ਹੀ ਰੱਖ ਦਿਓ
ਜੋ ਜੇ ਥਾਨ ਵਿਖੇ ਗਿਰ ਲਿਆਵਤੀ
ਤੇ ਜੋ ਜੋ ਵੀ ਪੱਥਰ ਕੋਈ ਜਿਸ ਜਿਸ ਥਾਂ ਦੇ ਚੱਕੀ ਲਿਆ ਰਿਹਾ
ਉਤੇ ਥਾਨ ਮੈਂ ਦਿਓ ਟਕਾਈ
ਤੇ ਉਸ ਥਾਂ ਦੇ ਵਿੱਚ ਹੀ ਸਾਰੇ ਰੱਖ ਦੇਵੋ
ਸਰਾਵਰ ਕੀ ਸੁਣ ਕਹਿ
ਜਿਹੜੀ ਆਗਿਆ ਸੀ ਆਪ ਜੀ ਦੀ ਸਰਵਣ ਕਰਕੇ
ਅਸਮੰਜ ਸਜਾਨ ਹਿਰਦੇ ਕਪਰਾਈ
ਤੇ ਕਹਿੰਦੇ ਨੇ ਕਿ ਅਣਬਣ ਗੱਲ ਜਾਣ ਕੇ ਤੇ ਕਪਾਂ ਦੇ ਰਾਜੇ ਹਨੂਮਾਨ ਨੇ
ਜੇ ਨਾ ਤਜੋ ਤ੍ਰਮ ਦਾਸਨ ਕੋ
ਤੇ ਜੇ ਕਰਕੇ ਮੈਂ ਹੁਣ ਇਸ ਪਹਾੜ ਨੂੰ ਨਹੀਂ ਲਿਜਾਂਦਾ ਇੱਥੇ ਛੱਡਦਿਆਂ ਤੇ ਮੇਰਾ ਦਾਸ ਦਾ ਧਰਮ ਨਹੀਂ ਰਹਿੰਦਾ
ਤੂੰ ਨਾਸਵੈ ਜਾਤੀ ਹੈ ਨਾ ਪਲਾਈ
ਇਸ ਵਾਸਤੇ ਕਹਿੰਦੇ ਉਹ ਮੇਰਾ ਧਰਮ ਨਾਸ ਹੋ ਜਾਣਾ ਹੈ ਤੇ ਜੇ ਮੈਂ ਇਸ ਨੂੰ ਛੱਡ ਕੇ ਗਿਆ
ਜੇ ਤਾਂ ਜਾਉ ਗ੍ਰਾਮ ਝੂਠ ਹੋਵੇ
ਤੇ ਜੇ ਕਰਕੇ ਪਹਾੜ ਨੂੰ ਛੱਡ ਗਿਆ ਤੇ ਮੇਰੀ ਜਿਹੜੀ ਬਾਣੀ ਹੈ ਪ੍ਰੋਮਿਸ ਕੀਤਾ ਹੋਇਆ ਉਹ ਝੂਠਾ ਹੋ ਜਾਣਾ
ਐਸ ਵਿਚਾਰ ਰਹੇ ਹੋ ਤੇ ਥਾਈ
ਕਹਿੰਦੇ ਜੀ ਇਸ ਤਰ੍ਹਾਂ ਵਿਚਾਰ ਕੇ ਤੇ ਹਨੂੰਮਾਨ ਵੀ ਉਹ ਪਹਾੜ ਦੇ ਪਾਸ ਹੀ ਬੈਠ ਗਿਆ
ਰਘਵੀਰ ਕਹਿਓ ਸੁਣ ਕੇ
ਉਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਸੁਣ ਕੇ ਕਹਿਣਾ ਕੀਤਾ
ਵਾਪਰ ਮੈਂ ਧਰਮ ਅਵਤਾਰੂ
ਕਹਿੰਦੇ ਫਿਰ ਜਿਸ ਵੇਲੇ ਅਸੀਂ ਦੁਆਪਰ ਦੇ ਅੰਦਰ ਅਵਤਾਰ ਸ੍ਰੀ ਕ੍ਰਿਸ਼ਨ ਦਾ ਧਾਰਨ ਕਰਾਂਗੇ
ਉੱਪਰ ਤਾਂ ਕੇ ਵਿਲਾਸ ਕਰਾਂ
ਕਹਿੰਦੇ ਉਸ ਗੋਵਰਧਨ ਪਰਬਤ ਦੇ ਉੱਤੇ ਅਸੀਂ ਬਹੁਤ ਸਾਰੀਆਂ ਖੇਡਾਂ ਦੁਆਪਰ ਦੇ ਅੰਦਰ ਕਰਾਂਗੇ
ਕਾਲ ਲਓ ਮੈਂ ਪਗ ਸੰਗ ਬਹਾਰੂ
ਤੇ ਚਿਰ ਕਾਲ ਤੱਕ ਅਸੀਂ ਆਪਣੇ ਪੈਰਾਂ ਦੇ ਨਾਲ ਉੱਥੇ ਵਿਚਰਾਂਗੇ
ਸੁਣ ਕੇ ਹਨੂੰਮਾਨ ਕੇ ਤੀਰ ਗਏ
ਕਹਿੰਦੇ ਨੇ ਇਸ ਤਰ੍ਹਾਂ ਸਾਰੀ ਗੱਲ ਸੁਣ ਕੇ ਤੇ ਹਨੂੰਮਾਨ ਦੇ ਪਾਸ ਇਹ ਚਲੇ ਗਿਆ ਤੇ ਸਾਰੀ ਜਿਤਨੀ ਵਿਧੀ ਢੰਗ ਸੀ ਤੇ ਉਹ ਦੱਸ ਦਿੱਤਾ ਰਾਮ ਚੰਦਰ ਜੀ ਦੇ ਪਾਸੋਂ ਸੁਣਿਆ
ਹਨੂੰਮਾਨ ਪਿਆਰ ਕੀਓ
ਤੇ ਤਦੋਂ ਹਨੂੰਮਾਨ ਜਿਹੜਾ ਸੀ ਇਸ ਗੋਵਰਧਨ ਪਰਬਤ ਨੂੰ ਛੱਡ ਕੇ ਤੇ ਚਲੇ ਗਿਆ
ਰਘਵੰਸ ਕੁਮਾਰੂ
ਤੇ ਜਿੱਥੇ ਰਾਘਵਾਂ ਦੀ ਵੰਸ ਦੇ ਕੁਮਾਰ ਪੁੱਤਰ ਸ੍ਰੀ ਰਾਮ ਚੰਦਰ ਜੀ ਖੜੇ ਸਨ
ਸਭ ਕੋ ਇਹ ਥਾਨ ਧਰਾ ਸੋ ਧਰਾ ਥਾਰੀ
ਕਹਿੰਦੇ ਨੇ ਉਦੋਂ ਦਾ ਪਹਾੜ ਜਿਹੜਾ ਗੋਵਰਧਨ ਇਸ ਧਰਤੀ ਦੇ ਉੱਤੇ ਪਿਆ ਹੈ ਕਿਉਂਕਿ ਇਹ ਗੁਰੂ ਨਾਨਕ ਸਾਹਿਬ ਨੂੰ ਮਰਦਾਨੇ ਨੇ ਪੁੱਛਿਆ ਤੇ ਤਾਂ ਸਾਰਾ ਪ੍ਰਸੰਗ ਖੋਲ ਕੇ ਦੱਸਿਆ ਵੈਸੇ ਇਹਦੇ ਨਾਲ ਸਾਡਾ ਸੰਬੰਧ ਕੋਈ ਨੀ ਭਾਈ ਮਰਦਾਨੇ ਦੇ ਪੁੱਛਣ ਤੋਂ ਸਾਰੀ ਕਥਾ ਗੁਰੂ ਨਾਨਕ ਸਾਹਿਬ ਨੇ ਦੱਸੀ
ਸਾਰੇ ਅਵਤਾਰ ਮਰਾਰ ਸੁਹਾਏ
ਕਹਿੰਦੇ ਸ੍ਰੀ ਕ੍ਰਿਸ਼ਨ ਜੀ ਇਸ ਪਰਬਤ ਦੇ ਉੱਤੇ ਤੇ ਬੜੀਆਂ ਉਹਨਾਂ ਨੇ ਖੇਡਾਂ ਕੀਤੀਆਂ
ਓਪਨ ਮੈਂ ਮਿਲ ਕੇ ਮਧੂਸੂਦਨ
ਤੇ ਸਾਰੇ ਗਵਾਲਿਆਂ ਦੇ ਅੰਦਰ ਮਿਲ ਕੇ ਮਧੂਸੂਦਨ ਸ੍ਰੀ ਕ੍ਰਿਸ਼ਨ ਨੇ
ਬਾਲਕ ਸੰਗ ਮੈਂ ਖੇਲ ਮਚਾਏ
ਤੇ ਬੱਚਿਆਂ ਦੇ ਨਾਲ ਬੜੇ ਭਾਰੀ ਖੇਲ ਜਿਹੜੇ ਸੀ ਮਚਾਉਣਾ ਕੀਤੇ
ਪਨੀਤ ਪਹਾੜ ਬਦਲੋ
ਕਹਿੰਦੇ ਇਸ ਵਾਸਤੇ ਗੋਵਰਧਨ ਜਿਹੜਾ ਪਰਬਤ ਹੈ ਤੇ ਇਹ ਵੱਡਾ ਹੈ ਤੇ ਕਹਿੰਦੇ ਇੰਦਰ ਨੇ 28 ਦਿਨ ਮੀਂਹ ਪਾਈ ਰੱਖਿਆ ਤੇ ਸ੍ਰੀ ਕ੍ਰਿਸ਼ਨ ਨੇ ਇੰਦਰ ਦੀ ਲੋਕਾਂ ਵਿੱਚੋਂ ਪੂਜਾ ਬੰਦ ਕਰ ਦਿੱਤੀ ਸੀ ਔਰ 28 ਦਿਨ ਵਰਖਾ ਪਾਈ ਰੱਖੀ ਇਹ ਜਿਹੜੀ ਸਰ ਸਾਂਝੀ ਗੋਕਲ ਤੇ ਬ੍ਰਜ ਸੀ ਡੁੱਬ ਚੱਲੀ ਸੀ ਐਸਾ ਵੀ ਪ੍ਰਸੰਗ ਆਉਂਦਾ ਤੇ ਇਸ ਪਹਾੜ ਦੇ ਉੱਤੇ ਸਾਰਿਆਂ ਨੂੰ ਟਿਕਾ ਕੇ ਤੇ ਇਹਨਾਂ ਦੀ ਰੱਖਿਆ ਕੀਤੀ ਗਈ ਕਈ ਇਉਂ ਵੀ ਕਹਿੰਦੇ ਨੇ ਵੀ 28 ਦਿਨ ਚੇਚੀ ਦੇ ਉੱਤੇ ਪਹਾੜ ਚੱਕ ਰੱਖਿਆ ਨਹੀਂ ਉਹਨਾਂ ਨੂੰ ਪਹਾੜ ਤੇ ਲਿਜਾ ਕੇ ਟਕਾਈ ਰੱਖਿਆ ਤੇ ਇੰਦਰ ਦੀ ਪੂਜਾ ਬੰਦ ਕੀਤੀ ਸੀ ਲੋਕਾਂ ਦੀ ਰੱਖਿਆ ਕੀਤੀ
ਹਾਂਜੀ
ਇਸ ਤਰ੍ਹਾਂ ਬੜੇ ਭਾਰੀ ਸ੍ਰੀ ਕ੍ਰਿਸ਼ਨ ਨੇ ਇੱਥੇ ਕੌਤਕ
ਕੀਤੇ
ਜਿਨ੍ਹਾਂ ਨੇ ਕੰਸ ਵਰਗੇ ਦੈਂਤਾਂ ਨੂੰ ਨਾਸ਼ ਕੀਤਾ
ਔਰ ਤਰ੍ਹਾਂ ਦਾ ਭਾਰ ਮਿਟਾਏ
ਹੋਰ ਵੀ ਧਰਤੀ ਦਾ ਬੜਾ ਭਾਰੀ ਜਿਹੜਾ ਭਾਰ ਸੀ ਮਿਟਾਉਣਾ ਕੀਤਾ। ਹਾਂਜੀ, ਕਾਲ ਇੰਦਰੀ ਜਮਨਾ ਨੂੰ ਕਹਿੰਦੇ ਨੇ, ਤੇ ਇਸ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ
ਬੈਠੇ ਸਰਬ ਸੁਣਾਏ
ਬੈਠੇ ਸਨ, ਤੇ ਸਾਰਾ ਪ੍ਰਸੰਗ ਭਾਈ ਮਰਦਾਨੇ ਨੂੰ ਸੁਣਾਉਣਾ ਕੀਤਾ।
ਮਰਦਾਨਾ ਹਰਖਤ ਭਇਓ,
ਭਾਈ ਮਰਦਾਨਾ ਸਾਧ ਸੰਗ ਜੀ ਬੜਾ ਪ੍ਰਸੰਨ ਹੋਇਆ
ਪ੍ਰਸੰਗ ਕੋ ਪਾਏ।
ਇਹ ਸਾਰਾ ਜਿਹੜਾ ਗੋਵਰਧਨ ਪਰਬਤ ਦਾ ਪ੍ਰਸੰਗ ਸੀ ਤੇ ਇਹਨੂੰ ਸੁਣ ਕੇ
ਚੌਪੀ ਤੇ ਸਥਾਨ ਮੇਲਾ ਥੋ ਭਾਰੀ,
ਜਦੋਂ ਸਾਧ ਸੰਗਤ ਜੀ ਇਸ ਬ੍ਰਿਜ ਦੇ ਅੰਦਰ ਬਿੰਦਰਾਬਨ ਦੇ ਅੰਦਰ ਗੁਰੂ ਨਾਨਕ ਸਾਹਿਬ ਗਏ ਨੇ, ਤੇ ਸਾਉਣ ਦਾ ਮਹੀਨਾ ਸੀ, ਉਦੋਂ ਸਾਉਣ ਦੇ ਮਹੀਨੇ ਇੱਥੇ ਬੜੀਆਂ ਭਾਰੀ ਰਾਸਾਂ ਪੈਂਦੀਆਂ ਨੇ, ਸ੍ਰੀ ਕ੍ਰਿਸ਼ਨ ਦੇ ਰਾਧਕਾਂ ਦੇ ਸਾਂਗ ਜਿਹੜੇ ਸੀ ਬਣਾ ਬਣਾ ਕੇ, ਗਵਾਲਿਆਂ ਦੇ ਸਾਂਗ ਬਣਾ ਬਣਾ ਕੇ ਗੋਪੀਆਂ ਦੇ, ਤੇ ਉਸ ਵੇਲੇ ਰਾਸਾਂ ਪਾ ਰਹੇ ਸੀ, ਨੱਚ ਰਹੇ ਸੀ। ਤਾਂ ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਹ ਬੜੀਆਂ ਸੁੰਦਰ ਰਾਸਾਂ ਪੈ ਰਹੀਆਂ, ਤੇ ਦੇਖੀਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਮਰਦਾਨਿਆ ਇਹ ਤਾਂ ਨੱਚਣ ਕੁੱਦਣ ਮਨ ਕਾ ਚਾਓ ਹੈ, ਨੱਚ ਲਿਆ ਤੇ ਕੁੱਦ ਲਿਆ ਤੇ ਮਨ ਨੂੰ ਉਤਸ਼ਾਹ ਕਰਨ ਵਾਲਾ, ਮਨ ਨੂੰ ਖੁਸ਼ ਕਰਨ ਵਾਲਾ ਸਭ ਕੁਝ ਹੈ। ਮਹਾਰਾਜ ਕਹਿੰਦੇ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਹੈ, ਡਰ ਹੈ, ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਹੈ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਵੇਖ ਕੇ ਵੀ ਮਹਾਰਾਜ ਕਹਿੰਦੇ ਰਾਸਾਂ ਕਾਹਦੇ ਵਾਸਤੇ ਪਾ ਰਹੇ, ਕਹਿੰਦੇ ਜੀ ਸਾਡੇ ਮਹਾਂਪੁਰਸ਼ ਇਹ ਪਾ ਰਹੇ ਸੀ ਦੁਆਪਰ ਦੇ ਅੰਦਰ, ਤੁਸੀਂ ਵੀ ਰਾਸ ਵਿੱਚ ਸ਼ਾਮਿਲ ਹੋਵੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਰਾਸ ਵਿੱਚ ਅਸੀਂ ਹਮੇਸ਼ਾ ਹੀ ਸ਼ਾਮਿਲ ਰਹਿੰਦੇ, ਅੱਠੇ ਪਹਿਰੇ ਇਹ ਰਾਸ ਤਾਂ 5-7 ਘੰਟੇ ਤੁਹਾਡੀ ਪੈਂਦੀ ਹੈ, ਤੇ ਫੇਰ ਤੁਸੀਂ ਮਰਿਆ ਵਾਂਗ ਸੌ ਜਾਂਦੇ, ਉੱਠਣ ਨੂੰ ਚਿੱਤ ਨਹੀਂ ਕਰਦਾ, ਸਰੀਰ ਤੁਹਾਡੇ ਭੰਨ ਟੁੱਟ ਜਾਂਦੇ ਨੇ। ਮਹਾਰਾਜ ਕਹਿੰਦੇ, ਮੈਂ ਉਸ ਰਾਸ ਵਿੱਚ ਸ਼ਾਮਿਲ ਹਾਂ ਜਿਹੜੀ ਹਮੇਸ਼ਾ ਹੀ ਪੈ ਰਹੀ, 24 ਘੰਟੇ ਪੈ ਰਹੀ ਹੈ। ਕਹਿੰਦੇ ਮਹਾਰਾਜ ਉਹ ਰਾਸ ਕਿਹੜੀ ਹੈ? ਮਹਾਰਾਜ ਕਹਿੰਦੇ, ਘੜੀਆਂ ਸਭੇ ਗੋਪੀਆਂ ਪਹਿਰ ਕੰਮ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ। ਮਹਾਰਾਜ ਕਹਿੰਦੇ, ਘੜੀਆਂ ਸਭੇ ਗੋਪੀਆਂ ਜਿਹੜੀਆਂ ਸਾਡੇ ਜੀਵਨ ਦੀਆਂ ਘੜੀਆਂ ਬਤੀਤ ਹੋ ਰਹੀਆਂ ਨੇ, ਇੱਕ ਘੜੀ 22.5 ਮਿੰਟ ਦੀ ਹੁੰਦੀ ਹੈ। ਮਹਾਰਾਜ ਕਹਿੰਦੇ, ਗੋਪੀਆਂ ਦਾ ਨਾਚ ਹੋ ਰਿਹਾ ਹੈ, ਪਹਿਰ ਕੰਨ ਗੋਪਾਲ ਜਿਹੜੇ ਸਾਡੇ ਜੀਵਨ ਦੇ ਪਹਿਰ ਬਤੀਤ ਹੋ ਰਹੇ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ। ਇਹ ਮਹਾਰਾਜ ਕਹਿੰਦੇ, ਗੋਪਾਲ ਕ੍ਰਿਸ਼ਨ ਦੇ ਨਾਲ ਗਵਾਲੇ ਨੱਚ ਰਹੇ ਆ। ਘੜੀਆਂ ਸਭੇ ਗੋਪੀਆਂ ਪਹਿਰ ਗੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਮਹਾਰਾਜ ਕਹਿੰਦੇ, ਗਹਿਣੇ ਪਾਉਣ ਪਾਣੀ ਬੈਸੰਤਰ, 4 ਮਹੀਨੇ ਪਾਉਣ ਦਾ ਯੁੱਗ ਰਹਿੰਦਾ ਹੈ, ਚੇਤ ਵਿਸਾਖ ਜੇਠ ਤੇ ਹਾੜ। ਗਹਿਣੇ ਪਾਉਣ ਪਾਣੀ ਸੌਣ ਭਾਦੋ ਅੱਸੂ ਕੱਤਕ, ਇਹ ਪਾਣੀ ਦਾ ਯੁੱਗ ਰਹਿੰਦਾ ਹੈ। ਗਹਿਣੇ ਪਾਉਣ ਪਾਣੀ ਬੈ ਸੰਤਰ, ਔਰ ਸਾਧ ਸਿੰਘ ਜੀ ਮੱਗਰ ਪੋਹ ਮਾਘ ਫੱਗਣ, ਇਹਦੇ ਚ ਅਗਨੀ ਦਾ ਯੁੱਗ ਹੈ। ਮਹਾਰਾਜ ਕਹਿੰਦੇ, ਜਿਹੜੇ 4-4 ਮਹੀਨੇ ਚ ਅਗਨੀ ਤੇ ਪਾਉਣ ਤੇ ਪਾਣੀ ਪ੍ਰਧਾਨ ਹੈ ਨਾ, ਇਹ ਇਹਨਾਂ ਗੋਪੀਆਂ ਦੇ ਗਹਿਣੇ ਪਾਏ ਹੋਏ ਆ। ਚੰਦ ਸੂਰਜ ਅਵਤਾਰ, ਇਸ ਵਾਸਤੇ ਜਿਹੜਾ ਸੂਰਜ ਹੈ ਇਹ ਸ੍ਰੀ ਕ੍ਰਿਸ਼ਨ ਹੈ, ਤੇ ਚੰਦਰਮਾ ਹੈ ਉਸਦਾ ਭਰਾ ਬਲਭੱਦਰ। ਮਹਾਰਾਜ ਕਹਿੰਦੇ, ਇਹ ਸੰਸਾਰ ਦੇ ਜੀਵ ਜਿਹੜੇ ਨੇ ਤੇ ਸਾਰੇ ਗੋਪੀਆਂ ਤੇ ਗਵਾਲੇ ਬਣ ਕੇ ਨੱਚ ਰਹੇ ਨੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਵਾਹਿਗੁਰੂ ਦੀ ਰਾਸ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ। ਇਸ ਵਾਸਤੇ ਜਿੰਨਾ ਆ ਸਾਰਾ ਵਰਤ ਵਰਤਾਵ ਪਦਾਰਥਾਂ ਦਾ, ਮਹਾਰਾਜ ਕਹਿੰਦੇ ਗਊਆਂ ਦਾ ਚਰਾਉਣਾ ਹੋ ਰਿਹਾ ਜੀਵਾਂ ਦੇ ਪਾਸੋਂ, ਜਿਵੇਂ ਸ੍ਰੀ ਕ੍ਰਿਸ਼ਨ ਨੇ ਗਊਆਂ ਚਰਾਈਆਂ ਸੀ। ਪਰ ਮਹਾਰਾਜ ਕਹਿੰਦੇ, ਨਾਨਕ ਮੁਸੈ ਗਿਆਨ ਵਿਹੋਣੇ ਖਾਏ ਗਿਆ ਜਮਕਾਲ। ਪਰ ਜਿਹੜੀ ਸਾਰੀ ਸ੍ਰਿਸ਼ਟੀ ਹੈ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਤੋਂ ਬਿਨਾਂ ਲੁੱਟੀ ਜਾ ਰਹੀ ਹੈ। ਬਸ ਜਿਹੜਾ ਜਮ ਹੈ ਤੇ ਇਸ ਨੂੰ ਸਾਧ ਸੰਗਤ ਜੀ ਖਾ ਰਿਹਾ, ਔਰ ਗੁਰੂ
ਵੇਖਣ ਕਰਹੀ।
ਤੇ ਉੱਤੋਂ ਸ੍ਰੀ ਕ੍ਰਿਸ਼ਨ ਦੇ ਤੇ ਰਾਧਕਾਂ ਦੇ ਲਿਬਾਸ ਭੇਖ ਬਣਾ ਬਣਾ ਕੇ ਦੱਸਦੇ ਹੋ ਕਿ ਅਸੀਂ ਬਹੁਤ ਧਰਮੀ ਬੰਦੇ ਹਾਂ।
ਸਿਸ ਕੁਮਾਰ ਨਾਰੀ ਤਰ ਵੇਖਾ ਹੈ।
ਤੇ ਮਹਾਰਾਜ ਕਹਿੰਦੇ ਜਿਹੜੇ ਲੜਕੇ ਨੇ ਤੇ ਲੜਕੀਆਂ ਨੇ ਤੇ ਇਸ ਤਰ੍ਹਾਂ ਦੇ ਲਿਬਾਸ ਬਣਾ ਕੇ
ਨਿਤਕਾਰੀ ਨਰ ਦੇਖਾ ਹੈ।
ਗਵਾਲੀਆਂ ਗਵਾਲੇ ਤੇ ਗਵਾਲੀਆਂ ਗੋਪੀਆਂ ਦੇ ਤੇ ਸਾਂਗ ਬਣਾ ਬਣਾ ਕੇ ਨੱਚਦੇ ਹੋ ਤੇ ਲੋਕ ਤੁਹਾਨੂੰ ਆ ਕੇ ਵੇਖਦੇ ਆ।
ਬਾਲ ਕੇ ਔਰ ਅੰਗਨਾ ਦੋ
ਤੇ ਜਿਹੜੇ ਬੱਚੇ ਨੇ ਤੇ ਅੰਗਨਾ ਇਸਤਰੀਆਂ ਲੜਕੀਆਂ ਨੇ
ਰਾਧਾ ਕ੍ਰਿਸ਼ਨ ਸਾਂਗ ਕਰ ਸੋ
ਤੇ ਰਾਧਕਾਂ ਦੇ ਕ੍ਰਿਸ਼ਨ ਦੇ ਸਾਂਗ ਬਣਾ ਬਣਾ ਕੇ
ਨਰਮਲੀ ਬੁੱਧੀ ਤਿੰਨ ਦੇਖਣਾ।
ਮਹਾਰਾਜ ਕਹਿੰਦੇ ਜਿਹੜੀ ਮੈਲੀ ਬੁੱਧੀ ਵਾਲੇ ਲੋਕ ਨੇ ਤੇ ਉਹੀ ਇਹਨਾਂ ਦੇ ਨਾਚ ਵੇਖ ਰਹੇ ਨੇ।
ਉਪਜਾਵਲ ਤਾਂ ਕਾਮ ਵਸੇਖ ਹੈ
ਤੇ ਇਹਨਾਂ ਨੂੰ ਵੇਖ ਵੇਖ ਕੇ ਤੇ ਆਪਣੇ ਅੰਦਰ ਜਿਹੜਾ ਕਾਮ ਉਸ ਨੂੰ ਪੈਦਾ ਕਰ ਰਹੇ ਨੇ।
ਕੁੰਤਨ ਅੰਗਨ ਸੰਗਾ
ਬਹੁਤ ਸਾਰੇ ਜਿਹੜੇ ਬਾਲਕ ਨੇ ਤੇ ਇਹਨਾਂ ਦੇ ਅੰਗਾਂ ਦੇ ਨਾਲ
ਉਹ ਕਰੇ ਨਰ ਹੋਏ ਨਸੰਗਾ।
ਲੋਕ ਵਿਸ਼ੇ ਵਿਕਾਰ ਨਸੰਗ ਹੋ ਕੇ ਭੋਗ ਰਹੇ ਪ੍ਰਾਏ ਘਰਾਂ ਵਿੱਚ।
ਸ੍ਰੀ ਨਾਨਕ ਸਭ ਜਾਣ ਕੇ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀ ਇਹਨਾਂ ਦੀ ਅਵਸਥਾ ਜਿਹੜੀ ਅੰਦਰਲੀ ਸਮਝ ਕੇ ਉਸ ਵੇਲੇ ਭਾਈ ਮਰਦਾਨੇ ਨੂੰ ਕਹਿੰਦੇ ਬਾਣੀ ਆਈ ਹੈ ਤੇ ਰਵਾਬ ਦੀ ਤਾਰ ਛੇੜ ਦੇ। ਮਹਾਰਾਜ ਜੀ ਨੇ ਸਾਹਿਬ ਸੰਗਤ ਜੀ ਰਾਮਕਲੀ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ।
ਰਾਮਕਲੀ ਮੈਂ ਗਾਏ
ਰਾਮਕਲੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦਾ ਗਾਇਨ ਕੀਤਾ।
ਰਾਮਕਲੀ ਮਾਰਿਆ ਪਹਿਲਾ ਅਸ਼ਟਪਦੀਆਂ ਸੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਨ ਚੜੇ ਸੇ ਤਾਰੇ।
ਜਦੋਂ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀਆਂ ਰਾਸਾਂ ਪੈਣ ਦੀ ਦਸ਼ਾ ਨੂੰ ਵੇਖਿਆ ਤੇ ਮਹਾਰਾਜ ਕਹਿੰਦੇ ਇਹਨਾਂ ਵਿੱਚ ਕੋਈ ਧਰਮ ਦੀ ਤਾਂ ਗੱਲ ਹੈ ਨੀ, ਤੁਹਾਡੇ ਚ ਇਹ ਸਾਰਾ ਇਹ ਤੁਹਾਡਾ ਜਿਹੜਾ ਰਾਸ ਦਾ ਪ੍ਰੋਗਰਾਮ ਹੈ ਨਾ ਇਹ ਵਿਸ਼ਿਆਂ ਤੇ ਵਿਕਾਰਾਂ ਨੂੰ ਪੈਦਾ ਕਰਦਾ। ਨੱਚਣ ਕੁੱਦਣ ਮਨ ਕਾ ਚਾਓ ਤੇ ਇੱਕ ਮਨ ਦਾ ਉਤਸ਼ਾਹੀ ਦੇ ਚ ਵਾਧਾ, ਹੋਰ ਕੁਝ ਨੀ, ਧਰਮ ਦੀ ਕੋਈ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਤੁਸੀਂ ਰਾਤਾਂ ਨੂੰ ਪਰਾਇਆ ਘਰਾਂ ਚ ਵਿਸ਼ੇ ਵਿਕਾਰ ਭੋਗਦੇ ਆ, ਉੱਤੋਂ ਧਰਮੀ ਬਣ ਬਣ ਕੇ ਦੱਸਦੇ ਆ ਲੋਕਾਂ ਨੂੰ, ਤਾਂ ਉਸ ਵੇਲੇ ਜਿਹੜੇ ਇਕੱਠੇ ਹੋਏ ਹੋਏ ਲੋਕ ਸੀ ਨਾ ਗੁਰੂ ਨਾਨਕ ਸਾਹਿਬ ਦੇ ਆਲੇ ਦੁਆਲੇ, ਕਹਿੰਦੇ ਜੀ ਕੀ ਕਰੀਏ, ਕਲਯੁਗ ਦਾ ਸਮਾਂ ਆ ਗਿਆ। ਕਲਯੁਗ ਨੇ ਸਾਰਿਆਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਆ, ਕਲਯੁਗ ਆ ਗਿਆ। ਤਾਂ ਗੁਰੂ ਨਾਨਕ ਸਾਹਿਬ ਨੇ ਜੋ ਇਹਨਾਂ ਨੇ ਬੋਲ ਕਹੇ ਸੀ ਨਾ ਉਸ ਦਾ ਜਵਾਬ ਇਸ ਸ਼ਬਦ ਦੇ ਅੰਦਰ ਦਿੱਤਾ ਹੈ। ਮਹਾਰਾਜ ਕਹਿੰਦੇ ਕਿਤੇ ਦੇਸ਼ ਨਾ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ। ਮਹਾਰਾਜ ਕਹਿੰਦੇ ਕਲਯੁਗ ਕਿਸੇ ਦੇਸ਼ ਵਿੱਚ ਮੈਂ ਆਇਆ ਹੋਇਆ ਸੁਣਿਆ ਹੀ ਨਹੀਂ ਹੈ ਕਿ ਫਲਾਨੇ ਦੇਸ਼ ਵਿੱਚ ਆਇਆ ਹੋਇਆ ਹੋਵੇ। ਤੀਰਥ ਵਾਸ ਨਾ ਬੈਠਾ ਤੇ ਕਿਸੇ ਤੀਰਥ ਦੇ ਕਿਨਾਰੇ ਉਹ ਮਹਿਲ ਤੇ ਕੋਠੀ ਬਣਾ ਕੇ ਵੀ ਬੈਠਾ ਹੋਇਆ ਨਹੀਂ ਵੀ ਫਲਾਨੇ ਥਾਂ ਉਹ ਤੀਰਥ ਦੇ ਕਿਨਾਰੇ ਹੀ ਬੈਠਾ ਹੋਵੇ। ਦਾਤਾ ਦਾਨ ਕਰੇ ਤੈ ਨਾਹੀ, ਕਹਿੰਦੇ ਇਹ ਵੀ ਨਹੀਂ ਪਤਾ ਲੱਗਦਾ ਵੀ ਕਿਸੇ ਥਾਂ ਦੇ ਉੱਤੇ ਉਹ ਦਾਨੀ ਹੋ ਕੇ ਦਾਨ ਹੀ ਕਲਯੁਗ ਕਰਦਾ ਹੋਵੇ, ਤਾਂ ਹੀ ਉਹਦੀ ਮਸ਼ਹੂਰੀ ਸੁਣ ਲਈਏ। ਔਰ ਜਦੋਂ ਇਹ ਬੋਲ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ ਨਾ ਉਸ ਵੇਲੇ ਮਨ ਨੂੰ ਟਿਕਾ ਲਿਆ, ਕਹਿੰਦੇ ਮਹਾਰਾਜ ਹੁਣ ਆਪ ਸਾਨੂੰ ਉਪਦੇਸ਼ ਬਖਸ਼ੋ। ਇਹ ਸ਼ਬਦ ਬਿੰਦਰਾਬੰਦ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਧਾਰਮਿਕ ਉੱਤੋਂ ਦਸ਼ਾ ਹੋਰ ਸੀ ਤੇ ਅੰਦਰੋਂ ਇਹਨਾਂ ਦੇ ਵਿੱਚ ਧਰਮ ਨਹੀਂ ਸੀ, ਉਹਨਾਂ ਦੀ ਅੰਦਰਲੀ ਦਸ਼ਾ ਨੂੰ ਗੁਰੂ ਨਾਨਕ ਸਾਹਿਬ ਨੇ ਗ੍ਰਹਿਣ ਦੇਖ ਕੇ ਸ਼ਬਦ ਦੇ ਅੰਦਰ ਵਰਣਨ ਕੀਤਾ ਹੈ। ਮਹਾਰਾਜ ਕਹਿੰਦੇ ਰਾਮਕਲੀ ਮਹੱਲਾ ਪਹਿਲਾ, ਰਾਮਕਲੀ ਰਾਗਣੀ ਹੈ, ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਅਸ਼ਟਪਦੀਆਂ ਅੱਠ ਅੱਠ ਪਦਾਂ ਵਾਲੇ ਇਹ ਸ਼ਬਦ ਨੇ ਜਿਹਦੇ ਵਿੱਚ ਅੱਠ ਪੈਰ ਹੋਣ, ਅੱਠ ਹਿੱਸੇ ਹੋਣ ਤੇ ਅੱਠ ਪਦਾਂ ਦੇ ਉੱਤੇ ਇਹ ਸ਼ਬਦ ਚੱਲਦਾ ਹੈ। ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ ਹੈ। ਆ ਸਾਡੇ ਅੰਦਰ ਉਸ ਵਾਹਿਗੁਰੂ ਦਾ ਹੀ ਪ੍ਰਕਾਸ਼ ਹੈ, ਉਹਦੀ ਜੋਤ ਦਾ ਹੀ ਪ੍ਰਕਾਸ਼ ਹੈ। ਜੇ ਪ੍ਰਕਾਸ਼ ਨਾ ਹੋਵੇ ਤਾਂ ਸਾਡੇ ਸਰੀਰ ਦੀ ਕਿਰਿਆ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਜਦ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜੇ ਤੂੰ ਆਪਣੀ ਸੱਤਾ ਵਾਹਿਗੁਰੂ ਖਿੱਚ ਲਵੇਂ ਤੇ ਫੇਰ ਕੋਈ ਵਿਖਿਆਨ ਕਰਕੇ ਦੱਸੇ। ਇਸ ਵਾਸਤੇ ਜਿਹੜਾ ਸਾਡੇ ਅੰਦਰ ਪ੍ਰਕਾਸ਼ ਦੇ ਰਿਹਾ, ਸਾਡੇ ਇੰਦਰੀਆਂ ਦੀ ਕਿਰਿਆ ਕਰਵਾ ਰਿਹਾ, ਉਹਨੂੰ ਕਹਿੰਦੇ ਨੇ ਓਂਕਾਰ। उत्पत्ति लैदा पालना करदा उस वाहिगुरु की प्राप्ति है सतगुर प्रसाद। सतगुरु की कृपा द्वारा उसकी प्राप्ति होंदी है। गुरु वाला बने अमर छके मूल मंत्र गुरमंत्र लवे उसनू जपे और इस शब्द ज्योति दे अभ्यास द्वारा उस परम ज्योति दी साथ संगी प्रगटता हुंदी है। अगे गुरु नानक साहब महाराज जी फरमाउंदे हन
कोई तंग चढ़े से तारे।
महाराज कहंदे हो विद्वानो तुसीं कहंदे जी कलयुग आ गया सारयां दी बुद्धि बिगाड़ दित्ती है। महाराज कहंदे सोई चंद चढ़े से तारे। सतयुग वाला जी महाराज कहंदे चंद्रमा चढ़ रहा। ज्यादा चंद्रमा दे चढ़न विच फर्क आ जांदा, कोई फर्क नहीं आया। ते तारे भी जेड़े सतयुग वाले चढ़ रहे हन
सोई दिनियरा तपत रहा।
महाराज कहंदे दिनियर सूरज नूं कहंदे ने कि सूरज भी ओही महाराज कहंदे प्रकाश रहा है। सतयुग वाला सूरज दे अंदर भी कोई भी फर्क नहीं आया है।
धरती सो पौण चुनहारे।
महाराज कहंदे सतयुग वाले ही धरती है ते पौण दे बुले भी जेड़े सतयुग वाले आ रहे ने। कलयुग दे अंदर पौण दे बुले जेड़े तब्दील नहीं होए हन। महाराज फिर आप दसो कलयुग है किथे। महाराज कहंदे युग जी खिल है। कलयुग दे जीवां दे हिरदे च महाराज कहंदे खेड़ रहा है। थाव कैसे होर महाराज कहंदे उहदा टिकाणा असीं किस किथे दस दईए। इस वास्ते जीवां दे हिरदे विच ही ते इह कलयुग खेल रहा। कलयुग दा अर्थ की है जिथे बंदा कल्पना विच झगड़िया विच कलेशां विच अशांति विच टिकिया होया साध संग जी उत्थे मनुख कलयुग दे अंदर है। जिथे मनुख सत नाल जुड़िया होया है उहनू सतयुग कहिंदे आ। संगत विच असीं सत नाल जुड़न वास्ते ही आउंदे हां। इसे वास्ते उहनू कहिंदे सत संगत। सत नाल जुड़न वाले बंदियां दा इकट्ठ। जेदी बिरती तिना गुणा विच जुड़ी हुई है उहदे अंदर त्रेता वरत रहा है। जेदी बिरती द्वैत दे अंदर जुड़ी हुई दुविधा दे अंदर उहदे अंदर साध संग जी द्वापर वरत रहा। ते जेदी बिरती कल्पना कलेश झगड़िया अशांति दे अंदर जुड़ी हुई है उहदे अंदर कलयुग वरत रहा। महाराज कहंदे ने कि भाई होर कलयुग किथे कह लईए। कलयुग दे जीवां दे हिरदे विच ही टिकिया होया ते होर कोई भी इसका टिकाणा नहीं है।
जीवन तलबनवार
तेहे वाहिगुरु परमेश्वर ते ए जिहड़ी जीव ने इन्हां दे हिरदे चों तेरे प्राप्ति दी जिहड़ी तलब इच्छा है ते बिल्कुल मिट चुकी है।
हुवै परवाना कहे तिंगाणा।
महाराज कहंदे जिहड़ा हिक दा धक्का ना कलयुग दे लक्षण दसदे आ हुण ते कलयुग इहनूं कहंदे आ। महाराज कहंदे जिहड़ा इत्थे हिक दा धक्का करे ना सीने दा धक्का करे कहंदे ओही बंदा इहदे अंदर प्रमाणिक है।
लखण विचार
महाराज कहंदे इही कलयुग दे लक्षण ने ते इही कलयुग दीआं निशानियां हन। विचार लो अपने मन विच
रहाओ कितै देस ना आया सुणिऐ।
रहाओ विश्राम दे के गुरु नानक देव महाराज जी फरमाउंदे ने। महाराज कहंदे किसे भी देश विच कलयुग असीं आया नहीं सुणिआ है।
तीर्थ पास ना बैठा
ते कोई तीर्थ यात्री बन के किसे तीर्थ दे उत्ते भी आके नहीं बैठा होया।
दाता दान करे तै नाही
कहंदे कोई दाता बन के ते इस वास्ते दान भी नहीं कर रहा। जा कोई मंगता बन के उहदे पास दान लैण वास्ते दाते दे पास कलयुग बैठा होवे।
मैं उसार ना बैठा
ते महाराज कहंदे किसे एकांत जगह पहाड़ दे उत्ते भी अपनी कोठी जां महल बना के नहीं कलयुग बैठिया होया।
एको सत करे सो शीजा
कहंदे महाराज फिर दसो ते कलयुग दा लक्षण की है। कहंदे जे कोई बंदा सच बोलदा है ना ते ओदा सच जेड़ा है जा सत रखना ओ भी छिजे छिज जांदा ओ पूरा नहीं हुंदा है।
तपर तप ना होई
ते जेड़े तप दे घर तपस्सी ने ते उहनां दे हिरदे दे घर दे तप भी जेड़ा है पूरा नहीं होण दिंदा।
एको नाउ लै बदनावी
ते जे करके वाहिगुरु दा कोई नाम कलयुग दे अंदर लैण लग पवे ता लोक ओदी बदनामी करदे। लो जी हुण 900 चूहा खा के बिल्ली हज नूं चली है। सारी जिंदगी उई निघाती इहने ते हुण तुर पिया गुरुद्वारे नूं भाईआं दे कोल। इस वास्ते जे को वाहिगुरु दा नाम जपदा सिमरन करदा संगत विच आउंदा ਤਾਂ ਲੋਕ ਉਹਦੀ ਬਦਨਾਮੀ ਕਰਦੇ ਆ। ਇਸ ਵਾਸਤੇ ਕਲਯੁਗ ਦੇ ਲੱਖਣ ਹਨ,
ਅਲਕੇ ਲੱਖਣ ਏਈ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਲਯੁਗ ਦੇ ਲੱਛਣ ਨਿਸ਼ਾਨੀਆਂ ਹਨ,
ਜਿਸ ਕਦਾਰੀ ਤਿਸੇ ਖੁਆਰੀ।
ਤੇ ਮਹਾਰਾਜ ਕਹਿੰਦੇ ਹੁਣ ਤੁਸੀਂ ਮਾਲਕ ਤੇ ਨੌਕਰ ਦੀ ਗੱਲ ਕਲਯੁਗ ਵਿੱਚ ਸਮਝ ਲਓ। ਜਿਸ ਸਿਕਦਾਰੀ ਤਿਸੇ ਖੁਆਰੀ, ਸਿਕਦਾਰ ਕਹਿੰਦੇ ਨੇ ਜਿਹੜਾ ਤਹਿਤ ਬਿਠਾਉਂਦਾ ਹੈ, ਜਿਸ ਨੂੰ ਮਾਲਕ ਕਹਿੰਦੇ ਨੇ। ਕਹਿੰਦੇ ਜਿਸ ਮਾਲਕ ਦੀ ਨੌਕਰ ਨੌਕਰੀ ਕਰਦਾ ਹੈ ਨਾ, ਤੇ ਉਹਦੀ ਆ ਕੇ ਘਰ ਵਿੱਚ ਖੁਆਰੀ ਕਰਦਾ ਹੈ। ਲਓ ਜੀ ਪੈਸੇ ਪੂਰੇ ਨਹੀਂ ਮਿਲੇ, ਇਹ ਪਤਾ ਨਹੀਂ ਕੰਮ ਖਰੇ ਪੂਰਾ ਕੀਤਾ ਹੀ ਨਹੀਂ ਹੋਣਾ। ਇਸ ਵਾਸਤੇ ਜਿਸ ਮਾਲਕ ਦੀ ਨੌਕਰੀ ਕਰਦਾ ਹੈ ਨਾ, ਉਹਦੀ ਕਹਿੰਦੇ ਆ ਕੇ ਖੁਆਰੀ ਕਰਦਾ ਆਪਣੇ ਘਰ ਦੇ ਵਿੱਚ। ਮਹਾਰਾਜ ਕਹਿੰਦੇ ਜਿਹੜਾ ਨੌਕਰ ਹੈ ਤੇ ਇਸ ਵਾਸਤੇ ਉਹ ਕਾਹਦੇ ਕਾਹਦੇ ਵਾਸਤੇ ਉਹਨੇ ਮਾਲਕ ਦੇ ਪਾਸੋਂ ਡਰਨਾ ਹੈ। ਤੇ ਜਿਸ ਵੇਲੇ ਸਿਕਦਾਰ ਮਾਲਕ ਦੇ ਗਲ ਵਿੱਚ ਜੰਜੀਰੀ ਪਵੇ, ਭਾਵ ਕਿ ਇਸ ਵਾਸਤੇ ਕੈਦੀ ਬਣੇ,
ਤਾਂ ਚਾਕਰ ਹੱਥੋਂ ਮਰਨਾ।
ਤਾਂ ਉਸਦੀ ਜਿਹੜੀ ਮੌਤ ਹੁੰਦੀ ਸਾਧ ਸੰਗ ਜੀ, ਉਹ ਨੌਕਰ ਦੇ ਹੱਥੋਂ ਹੁੰਦੀ ਹੈ। ਨਾਭੇ ਵਾਲਾ ਰਾਜਾ ਸੀ ਨਾ, ਤੇ ਉਹਦਾ ਨੌਕਰ ਗੁਰਦਿਆਲੂ ਹੀ ਸੀ, ਉਹਨੂੰ ਗੁਰਦਿਆਲ ਸਿੰਘ ਸੀ, ਉਹਦਾ ਨਾਂ ਗੁਰਦਿਆਲੂ ਹੀ ਮਗਰੋਂ ਸਿੰਘਾਂ ਨੇ ਰੱਖਿਆ। ਔਰ ਉਹੀ ਸਾਧ ਸੰਗ ਜੀ ਸਾਰੀ ਸਾਜਿਸ਼ ਦਾ ਕਾਰਨ ਬਣਿਆ ਸੀ, ਨਾਭੇ ਵਾਲੇ ਰਾਜੇ ਨੂੰ ਗੱਦੀ ਤੋਂ ਲਵਾਉਣ ਦਾ। ਇਸ ਵਾਸਤੇ ਕਹਿੰਦੇ ਚਾਕਰ ਨੌਕਰ ਦੇ ਹੱਥੋਂ ਹੀ ਉਸਦੀ ਮੌਤ ਹੁੰਦੀ ਹੈ ਸਰਦਾਰ ਦੀ। ਤੇ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੇ ਤਾਂ ਹੀ ਉਚਾਰਨ ਕਰੋ, ਤੇ ਕਲਯੁਗ ਦਾ ਸਮਾਂ ਆ ਗਿਆ, ਤੇ ਇਸ ਵਾਸਤੇ ਵਾਹਿਗੁਰੂ ਦਾ ਨਾਮ ਜਪੋ।
ਜੋ ਜੁਗ ਕੇਰਾ ਰਿਹਾਤ ਪਾਵਸ,
ਤੇ ਤਿੰਨਾਂ ਲੋਕਾਂ ਦਾ, ਸਤਯੁਗ ਦਾ, ਤ੍ਰੇਪੇ ਦਾ, ਦੁਆਪਰ ਦਾ, ਤੇ ਜਿਹੜਾ ਨਿਆਂ ਸੀ ਇੱਥੇ ਕਲਯੁਗ ਵਿੱਚ ਰਹਿ ਚੁੱਕਾ ਹੈ।
ਇਹ ਗੁਣ ਦੇਹੇ ਤਾਂ ਪਾਈਆ,
ਇਹ ਵਾਹਿਗੁਰੂ ਪਰਮੇਸ਼ਰ ਜੇ ਕਰਕੇ ਆਪਣੀ ਭਗਤੀ ਦੇ ਗੁਣ ਦੇਵੋ ਤੇ ਤਾਂ ਹੀ ਪ੍ਰਾਪਤ ਹੋ ਸਕਦੇ ਆ।
ਕਲ ਕਲ ਵਾਲੀ ਸਰਾਂ ਬੇੜੀ
ਰਹਾਓ, ਵਿਸਰਾਮ ਦੇ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਕਲ ਕਲ ਵਾਲੀ ਜਿਹੜੀ ਕਲਯੁਗ ਦੀ ਖੋਟੀ ਕਿਰਿਆ ਹੈ। ਮਹਾਰਾਜ ਕਹਿੰਦੇ ਕਲਵਾਲੀ ਇਹ ਕਾਲੀ ਮੱਟੀ ਹੈ, ਸਰਾ ਨਵੇੜੀ। ਇਸ ਵਾਸਤੇ ਜਿਹੜੇ ਸ਼ਰ੍ਹਾਂ ਦੇ ਨਵੇੜਨ ਵਾਲੇ ਕਾਜੀ ਲੋਕ ਨੇ, ਕਲ ਕਲ ਵਾਲੀ ਸਰਾ ਨਵੇੜੀ ਅੱਗੇ ਪੜ੍ਹਦੇ
ਕਾਜੀ ਕ੍ਰਿਸ਼ਨਾ ਹੋਵਾ।
ਮਹਾਰਾਜ ਕਹਿੰਦੇ ਜਿਹੜੀ ਕਲਯੁਗ ਦੀ ਖੋਟੀ ਕਿਰਿਆ ਹੈ ਤੇ ਇਹ ਤਾਂ ਕਲਵਾਲੀ ਕਾਲੀ ਮੱਟੀ ਹੈ। ਕਲ ਕਲ ਵਾਲੀ ਸ਼ਰ੍ਹਾਂ ਨਵੇੜੀ ਕਾਜੀ ਕ੍ਰਿਸ਼ਨਾ ਹੋਆ। ਜਿਹੜਾ ਸ਼ਰ੍ਹਾਂ ਨੂੰ ਨਵੇੜਨ ਵਾਲਾ ਕਾਜੀ ਨਿਆਂਕਾਰ ਸੀ ਨਾ, ਮਹਾਰਾਜ ਕਹਿੰਦੇ ਇਸ ਕਾਲੀ ਮੱਟੀ ਵਿੱਚ ਉਹਦਾ ਰੰਗ ਕ੍ਰਿਸ਼ਨਾ ਕਾਲਾ ਹੋ ਗਿਆ ਹੈ। ਭਾਵ ਕਿ ਜਿਹੜੇ ਨਿਆਂਕਾਰ ਲੋਕ ਸੀ ਉਹ ਵੀ ਕਨਿਆ ਕਰਨ ਵਾਸਤੇ ਲੱਗ ਪਏ ਹਨ।
ਬਾਣੀ ਬ੍ਰਹਮਾ ਵੇਦ ਅਥਰ ਬਣਾ,
ਤੇ ਜੋ ਬ੍ਰਹਮਾ ਦੀ ਬਾਣੀ ਅਥਰਬਣ ਵੇਦ ਹੈ,
ਤਨਵੀ ਕੀਰਤ ਲਹਿਆ।
ਤੇ ਇਸ ਵਾਸਤੇ ਉਹਦੇ ਵਿੱਚ ਰੱਬ ਦੀ ਕੀਰਤੀ ਦੇ ਕੁਝ ਬਚਨ ਹਨ, ਤੇ ਕਿਸੇ ਕਿਸੇ ਨੇ ਵਾਹਿਗੁਰੂ ਦੀ ਭਾਵ ਭਗਤੀ ਨੂੰ ਪ੍ਰਾਪਤ ਕੀਤਾ ਹੈ।
ਆਪਣ ਪੂਜਾ ਸਤਵਿਣ ਸੰਜਮ,
ਮਹਾਰਾਜ ਕਹਿੰਦੇ ਜੇ ਕਰਕੇ ਇੱਜ਼ਤ ਹੀ ਕੋਈ ਨਹੀਂ ਹੈ ਤੇ ਪੂਜਾ ਵੀ ਕਾਹਦੀ ਹੈ, ਸਤਵਿਨ ਸੰਜਮ। ਤੇ ਜੇ ਕਰਕੇ ਸਾਧ ਸੰਗ ਜੀ ਸਤ ਹੀ ਕੋਈ ਨੀ ਤੇ ਸੰਜਮ ਜਿਹੜਾ ਕੋਈ ਸਾਧ ਸੰਗ ਜੀ ਉਹ ਵੀ ਕਾਹਦਾ ਹੈ, ਇੰਦਰੀਆਂ ਦਾ ਦਮਨ ਜੋ ਕਰਨਾ ਹੈ।
ਜਤਵਿਨ ਕਾਹੇ ਜਨੇਊ,
ਤੇ ਜੇ ਕਰਕੇ ਵਾਹੇ ਕਿਸੇ ਨੇ ਜਾਤੀ ਨੀ ਰੱਖਿਆ ਤੇ ਜਨੇਊ ਕਾਹਦੇ ਵਾਸਤੇ ਪਾਇਆ ਹੋਇਆ, ਜਨੇਊ ਤਾਂ ਪਖੰਡ ਬਣ ਜਾਏਗਾ। ਜੇ ਧੀ ਤੇ ਭੈਣ ਦਾ ਸਾਂਝੀ ਨਹੀਂ ਹੈ ਮਨੁੱਖ, ਤੇ ਜਨੇਊ ਪਾਇਆ ਹੋਇਆ ਕਿਸੇ ਕੰਮ ਨਹੀਂ ਹੈ। ਜੇ ਮਨੁੱਖ ਦੀ ਸਿੱਖ ਦੀ ਰਹਿਤ ਕਿਸੇ ਕੰਮ ਨੇ, ਤੇ ਜੇ ਕਰਕੇ ਮਨੁੱਖ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ, ਜੇ ਉਸਦੇ ਅੰਦਰ ਐਸਾ ਗੁਣ ਨਹੀਂ ਹੈ।
ਨਾਵੋ ਧੋਵੋ ਤਿਲਕ ਚੜਾਵੋ,
ਮਹਾਰਾਜ ਕਹਿੰਦੇ ਬਾਈ ਨਾਵੋ ਇਸ਼ਨਾਨ ਵੀ ਕਰਦੇ ਹਾਂ ਤੇ ਧੋਵੋ ਨੇਤੀ ਧੋਤੀ ਵੀ ਕਰਦੇ ਹਾਂ, ਆਪਣੇ ਮੱਥੇ ਦੇ ਉੱਤੇ ਤਿਲਕ ਵੀ ਚੜਾਉਂਦੇ ਹਾਂ।
ਸੋਚ ਨਾ ਹੋਈ,
ਇਸ ਵਾਸਤੇ ਮਨ ਦੀ ਜਿਹੜੀ ਪਵਿੱਤਰਤਾ ਹੈ ਤੇ ਇਸ ਤੋਂ ਬਿਨਾਂ ਕੋਈ ਵੀ ਸੋਚਣ ਪਵਿੱਤਰਤਾ ਨਹੀਂ ਹੋ ਸਕਦੀ। ਮਨ ਦੀ ਪਵਿੱਤਰਤਾ ਵਿਸ਼ਿਆਂ ਤੋਂ ਹੋਣ ਦੇ ਨਾਲ ਹੀ ਸੋਚਣ ਹੋ ਸਕਦੀ ਹੈ।
ਹਰ ਪ੍ਰਵਾਨ ਕਤੇਬ ਕੁਰਾਨ,
ਮਹਾਰਾਜ ਕਹਿੰਦੇ ਕਲਯੁਗ ਦੇ ਅੰਦਰ ਕਤੇਬ ਤੇ ਜਿਹੜੇ ਕੁਰਾਨ ਇਹੀ ਪ੍ਰਵਾਨਿਕ ਹੋ ਗਏ ਨੇ।
ਪੋਥੀ ਪੰਡਿਤ ਰਹੇ ਪ੍ਰਾਣ,
ਇਸ ਵਾਸਤੇ ਪੋਥੀਆਂ ਪੜ੍ਹਨੀਆਂ ਤੇ ਪ੍ਰਾਣਾਂ ਦਾ ਪੜ੍ਹਨਾ ਤੇ ਪੰਡਤਾਂ ਨੇ ਤੇ ਸਾਰਾ ਹੀ ਰਹਿ ਚੁੱਕਾ ਹੈ।
ਨਾਨਕ ਨਾਉ ਭਇਆ ਰਹਿਮਾਨ,
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਤੂੰ ਪਰਮੇਸ਼ਰ ਦਾ ਨਾਮ ਵੀ ਰਹਿਮਾਨ ਕੀ ਰਹੀਮ ਆਦਿ ਕੀ ਬਣ ਗਿਆ ਹੈ। ਇਹ ਸਾਰੇ ਸੰਸਾਰ ਨੂੰ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਤੇ ਤੂੰ ਇੱਕੋ ਹੀ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ।
ਨਾਨਕ ਨਾਮ ਮਿਲੇ ਵਡਿਆਈ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਾਨੂੰ ਤੇ ਵਾਹਿਗੁਰੂ ਪਰਮੇਸ਼ਰ ਆਪਦੇ ਨਾਮ ਦੀ ਵਡਿਆਈ ਮਿਲੇ।
ਉੱਪਰ ਕਰਮ ਨਹੀਂ
ਤੇ ਨਾਮ ਦੇ ਜਪਣ ਦੀ ਵਡਿਆਈ ਤੋਂ ਬਿਨਾਂ ਤੇ ਹੋਰ ਇਸ ਤੋਂ ਉੱਚਾ ਕੋਈ ਵੀ ਕਰਮ ਨਹੀਂ ਹੋ ਸਕਦਾ।
ਜੇਕਰ ਹੁੰਦੇ ਮੰਗਣ ਜਾਈਆ
ਤੇ ਜੇਕਰ ਕੇ ਸਾਡੇ ਘਰ ਦੇ ਪਦਾਰਥ ਹੋਵੇ ਤੇ ਫਿਰ ਅਸੀਂ ਦੂਜਿਆਂ ਦੇ ਪਾਸੋਂ ਮੰਗਣ ਵਾਸਤੇ ਜਾਈਏ।
ਉਲਾਮਾ ਮਿਲੇ ਤਹੀ।
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਸ ਮਨੁੱਖ ਨੂੰ ਉਲਾਮਾ ਮਿਲਦਾ ਹੈ ਜੇ ਸਾਡੇ ਘਰ ਵਿਚ ਬਾਣੀ ਹੈ, ਸਿਮਰਨ ਹੈ, ਅਮਰ ਦੀ ਦਾਤ ਹੈ, ਰਹਿਤ ਬਹਿਤ ਹੈ, ਪੁੰਨ ਦਾਨ ਹੈ, ਸੇਵਾ ਹੈ, ਇਸ ਵਾਸਤੇ ਸਿੱਖੀ ਦੀ ਦਾਤ ਹੈ। ਔਰ ਸਾਧ ਸੰਗ ਜੀ ਜੇ ਸਾਡੇ ਘਰ ਵਿਚ ਇਹ ਸਭ ਕੁਝ ਹੈ ਤੇ ਅਸੀਂ ਦੇਵੀ ਦੇਵਤਿਆਂ ਦੇ ਪਾਸੋਂ ਮੰਗਣ ਜਾਈਏ ਜਾਂ ਅਸੀਂ ਸਾਧ ਸੰਗ ਜੀ ਕੋਈ ਜਾ ਕੇ ਕਬਰਾਂ ਨੂੰ ਮੱਥੇ ਟੇਕੀਏ ਜਾਂ ਕੋਈ ਹੋਰ ਜੋਗੀਆਂ ਦੇ ਮਠਾਂ ਦੀ ਪੂਜਾ ਕਰੀਏ ਤੇ ਫਿਰ ਅਸੀਂ ਉਲਾਮੇ ਵਾਲੇ ਹੋਵਾਂਗੇ। ਇਸ ਵਾਸਤੇ ਸਿੱਖ ਦਾ ਸਿਰ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਤਾਂ ਹੀ ਸਾਧ ਸੰਗ ਜੀ ਝੁਕਣਾ ਚਾਹੀਦਾ ਔਰ ਇੱਥੋਂ ਹੀ ਸਾਨੂੰ ਸਾਰੀਆਂ ਦਾਤਾਂ ਪ੍ਰਾਪਤ ਹੋ ਸਕਦੀਆਂ ਨੇ। ਜੇ ਅਸੀਂ ਗੁਰੂ ਨੂੰ ਛੱਡ ਕੇ ਕਿਸੇ ਦੇਵੀ ਦੇਵਤਿਆਂ ਨੂੰ ਮੰਗਣ ਜਾਵਾਂਗੇ ਫਿਰ ਅਸੀਂ ਵੀ ਉਲਾਮਾ ਹੀ ਸਹਾਰਾਂਗੇ।
ਸੁਰਸੋਂ ਸ਼ਬਦ ਵਸਾਇਓ।
ਗੁਰੂ ਨਾਨਕ ਸਾਹਿਬ ਨੇ ਉੱਚੀ ਸੁਰ ਦੇ ਵਿੱਚ ਸਾਧ ਸੰਗ ਜੀ ਸ਼ਬਦ ਜਿਹੜਾ ਅਸੀਂ ਵਸਾਉਣਾ ਕੀਤਾ ਕੀਰਤਨ ਕਰਦਿਆਂ
ਰਾਮ ਕਲੀ ਸੋ ਰਾਗ ਮੈਂ ਗਾਇਓ।
ਰਾਮ ਕਲੀ ਰਾਗਣੀ ਦੇ ਇਸ ਦਾ ਗਾਇਨ ਕੀਤਾ।
ਸੁਣ ਕਰ ਬਹੁ ਮਾਨ ਮੈਂ ਆਏ।
ਸੁਣ ਸੁਣ ਕੇ ਸਤਿਗੁਰੂ ਮਹਾਰਾਜ ਜੀ ਦਾ ਆਉਣਾ ਤੇ ਬਹੁਤ ਸਾਰੇ ਲੋਕ ਆ ਗਏ।
ਧਾਰ ਪੈਸੇ ਤੇ ਥਾਏ
ਪ੍ਰੀਤੇ ਨੂੰ ਧਾਰ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਬੈਠ ਗਏ।
ਕੇਤਕ ਪੰਡਿਤ ਤਨੈ ਮਝਾਰੀ।
ਕਈ ਸਾਧ ਸੰਗ ਜੀ ਉਹਨਾਂ ਦੇ ਵਿੱਚੋਂ ਪੰਡਿਤ ਵਿਦਵਾਨ ਲੋਕ ਸਨ।
ਸਭ ਸੁਣ ਸੁਣ ਗਿਰਾ ਉਚਾਰੀ।
ਸਾਰਿਆਂ ਨੇ ਕੰਨਾਂ ਵਿੱਚ ਸੁਣ ਕੇ ਤੇ ਇਸ ਤਰ੍ਹਾਂ ਕਹਿਣਾ ਕੀਤਾ।
ਇਸ ਕੇ ਅਰਥ ਸੁਣਾਈਏ ਹਮਕੋ।
ਮਹਾਰਾਜ ਜਿਹੜਾ ਤੁਸੀਂ ਇਹ ਸ਼ਬਦ ਗਾਇਨ ਕੀਤਾ ਤੇ ਇਸ ਦੇ ਅਰਥ ਜਿਹੜੇ ਸਾਨੂੰ ਸਮਝਾਉਣਾ ਕਰੋ।
ਸੰਤ ਰੂਪ ਦੇਖਤ ਹੈ ਤੁਮਕੋ।
ਤੇ ਆਪ ਜੀ ਦਾ ਜਿਹੜਾ ਸਰੂਪ ਹੈ ਇਹ ਸੰਤਾਂ ਸਾਧਾਂ ਵਾਲਾ ਸਾਨੂੰ ਦਿਸ ਰਿਹਾ।
ਗੁਰੂ ਨਾਨਕ ਸੁਣੇ ਅਰਥ ਬਖਾਨਾ।
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸੁਣ ਕੇ ਸਾਧ ਸੰਗ ਜੀ ਇਸ ਦਾ ਅਰਥ ਉਚਾਰਨ ਕੀਤਾ।
ਇੱਕ ਮਨ ਵੈ ਕਰ ਸੁਣੋ ਸੁਜਾਨਾ।
ਮਹਾਰਾਜ ਕਹਿੰਦੇ ਸਿਆਣੇ ਵਿਦਵਾਨੋ ਆਪਣੇ ਮਨ ਨੂੰ ਇਕਾਗਰ ਕਰਕੇ ਤੇ ਇਸ ਦੇ ਅਰਥ ਸੁਣਨਾ ਕਰੋ।
ਸਸਰਾ ਓਡਾ ਛੇਤੀ ਬਾਏ ਸੋ ਤੈਸੇ।
ਮਹਾਰਾਜ ਕਹਿੰਦੇ ਚੰਦਰਮਾ, ਸੂਰਜ, ਹਵਾ, ਪੌਣ, ਪਾਣੀ ਜਿਤਨੇ ਵੀ ਤਾਰੇ ਹਨ
ਜੁਗ ਮੈਂ ਵਰਤੇ ਸੀ ਜੈਸੇ।
ਇਸ ਤਰ੍ਹਾਂ ਤਿੰਨਾਂ ਯੁਗਾਂ ਦੇ ਵਿੱਚ ਸਾਰੇ ਚੜ੍ਹਦੇ ਸਨ, ਵਰਤਦੇ ਸਨ।
ਮਾਨਵ ਮਲਨਾ ਬੁੱਧੀ ਪਏ।
ਜਿਹੜੇ ਮਨੁੱਖ ਨੇ ਮਲੀਨ ਬੁੱਧੀ ਵਾਲੇ ਸੰਸਾਰ ਵਿੱਚ ਹੋ ਗਏ।
ਜਾਤੇ ਕਲੀ ਲਿਖਾਏ।
ਇਸ ਕਰਕੇ ਵਾਹੀ ਕਲਯੁਗ ਦਾ ਸਮਾਂ ਹੀ ਸਮਝ ਲਓ ਆਇਆ ਹੋਇਆ ਜਾਣ ਲਓ।
ਇਨਕੋ ਵਿਸ਼ਵਾਸ ਕਿਆ।
ਫਿਰ ਬਾਈ ਇਹਨਾਂ ਦਾ ਭਰੋਸਾ ਵੀ ਕੀ ਹੋ ਸਕਦਾ।
ਕਲ ਜੇ ਨਾਰੇ ਜਨਮਾਏ।
ਜਿਹੜੇ ਕਲਯੁਗ ਦੇ ਅੰਦਰ ਇਹ ਲੋਕ ਪੈਦਾ ਹੋਏ ਨੇ
ਵਰਖਾ ਵਿਖੇ ਬੁੱਧ ਬੁਧਾ ਜੈਸੇ।
ਜਿਸ ਤਰ੍ਹਾਂ ਵਰਖਾ ਪੈਂਦੀ ਹੈ ਉਹਦੇ ਅੰਦਰ ਬੁਲਬਦਾ ਬਣਦਾ ਹੈ। ਇਸੇ ਤਰ੍ਹਾਂ ਬਾਈ ਸੰਸਾਰ ਵਿੱਚ ਜੀਵ ਬੁਲਬਦਿਆਂ ਵਾਂਗ ਪੈਦਾ ਹੋ ਰਹੇ ਤੇ ਨਾਸ ਹੋ ਰਹੇ ਨੇ।
ਜੋ ਕਲਯੁਗ ਕਿਤ ਦੇਸ਼ ਨਾ ਆਇਓ।
ਜਿਹੜਾ ਕਲਯੁਗ ਹੈ ਕਿਸੇ ਦੇਸ਼ ਦੇ ਅੰਦਰ ਕੋਈ ਸਰੂਪ ਧਾਰ ਕੇ ਨਹੀਂ ਆਇਆ ਹੋਇਆ।
ਬੈਠੋ ਕਿਤੇ ਦੁਰਗ ਨਾ ਪਾਇਓ।
ਤੇ ਨਾ ਕਿਤੇ ਬੈਠਾ ਆਪਣਾ ਕਿਲਾ ਪਾ ਕੇ ਆਕੀ ਹੋ ਕੇ
ਲੱਖਣ ਅਪਮੰਦ ਕਰਾਈ।
ਤੇ ਜਿਹੋ ਜਿਹਾ ਮਨੁੱਖ ਭੈੜੇ ਔਗਣ ਤੇ ਇਹੋ ਜਿਹੀਆਂ ਨਿਸ਼ਾਨੀਆਂ ਕਰਦੇ ਨੇ।
ਜਾਂ ਤੇ ਕਲਯੁਗ ਪਰਤ ਲਿਖਾਈ।
ਤੇ ਮਨੁੱਖਾਂ ਦੀਆਂ ਨਿਸ਼ਾਨੀਆਂ ਤੇ ਮਨੁੱਖਾਂ ਦੇ ਲੱਖਣਾਂ ਤੋਂ ਕਲਯੁਗ ਆਇਆ ਹੋਇਆ ਦਿਸਦਾ ਹੈ।
ਜਪ ਸਦ ਤਪੂ ਹੋਵੇ ਪੂਰਾ ਨਾਹੀ।
ਤੇ ਨਾ ਇੱਥੇ ਕੋਈ ਜਪ ਪੂਰਾ ਹੁੰਦਾ, ਨਾ ਕੋਈ ਤਪ ਪੂਰਾ ਹੁੰਦਾ, ਨਾ ਕੋਈ ਸਾਧੀ ਪੂਰਾ ਹੁੰਦਾ।
ਨਾਮ ਜਪੇ ਤੇ ਕਹੇ ਬਦਰਾਹੀ।
ਤੇ ਜੇ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਕੋਈ ਨਾਮ ਜਪਣ ਲੱਗ ਪਵੇ ਕਹਿੰਦੇ ਤਾਂ ਖੋਟੇ ਰਾਹ ਵਿੱਚ ਪੈ ਗਿਆ।
ਦੋਹਰਾ ਸਤਜੁਗੀ ਪਾਪੀ ਏਕ ਤੇ।
ਕਹਿੰਦੇ ਸਤਜੁਗ ਦੇ ਅੰਦਰ ਕੋਈ ਇੱਕ ਬੰਦਾ ਪਾਪ ਕਰੇ
ਦੇਸ਼ ਮਾਰੀਏ ਸੋਏ
ਤਾਂ ਸਾਰਾ ਦੇਸ਼ ਜਿਹੜਾ ਸੀ ਉਹਦੇ ਪਾਪ ਕਰਕੇ ਮਾਰਿਆ ਜਾਂਦਾ ਸੀ। ਤੇ ਸ਼ੁਕਰਾਚਾਰਜ ਨੇ ਤੇ ਵੇਣੂ ਰਾਜੇ ਨੇ ਸ਼ੁਕਰਾਚਾਰਜ ਦੀ ਲੜਕੀ ਦਾ ਸਤਭੰਗ ਕੀਤਾ ਸੀ ਸਤਜੁਗ ਦੇ ਅੰਦਰ। ਤਾਂ ਸਾਰੇ ਦੇਸ਼ ਵਿੱਚ ਰੇਤੇ ਦੀ ਵਰਖਾ ਹੋਈ ਸੀ, ਕਾਲ ਪੈ ਗਿਆ ਸੀ, ਸਾਰੇ ਦੇਸ਼ ਨੂੰ ਡੰਡ ਭੋਗਣਾ ਪਿਆ ਸਤਯੁਗ ਦੇ ਅੰਦਰ।
ਰੇਤੇ ਨਗਰੀ ਪੀੜੀਏ,
ਰੇਤੇ ਦੇ ਅੰਦਰ ਇੱਕ ਬੰਦਾ ਪਾਪ ਕਰੇ, ਭੈੜਾ ਕਰਮ ਕਰੇ, ਸਾਰੀ ਨਗਰੀ ਨੂੰ ਸਜ਼ਾ ਮਿਲਦੀ ਸੀ। ਤੇ ਇੱਕੋ ਹੀ ਰਾਵਣ ਸਾਹਿਬ ਸੰਗਤ ਜੀ ਤੇ ਸੀਤਾ ਨੂੰ ਚੁਰਾ ਕੇ ਲੈ ਗਿਆ ਤੇ ਸਾਰੀ ਲੰਕਾ ਜਿਹੜੀ ਸੀ ਉਸ ਨੂੰ ਡੰਡ ਮਿਲਣਾ ਕੀਤਾ। ਦੁਆਪਰ ਇੱਕ ਬੰਦਾ ਪਾਪ ਕਰੇ ਤੇ ਸਾਰੀ ਕੁਲ ਜਿਹੜੀ ਸੀ ਉਹ ਪਾਪੀ ਹੋ ਜਾਂਦੀ ਸੀ, ਡੰਡ ਮਿਲਦਾ ਸੀ। ਸ੍ਰੀ ਕ੍ਰਿਸ਼ਨ ਦੇ ਸਾਹਮ ਨਾਵੇ ਮੁੰਡੇ ਨੇ ਇੱਕੋ ਹੀ ਸਾਹਿਬ ਸੰਗ ਜੀ ਔਗਣ ਕੀਤਾ ਸੀ, ਦਰਵਾਜਾ ਨੂੰ ਜਾ ਕੇ ਮਖੌਲ ਕੀਤੇ। ਉਹ ਕਹਿੰਦਾ ਉਹ ਇਸ ਤੋਂ ਜਨਮੇਗਾ ਜਿਹੜਾ ਸਾਰੀ ਤੁਹਾਡੀ ਵੰਸ਼ ਦਾ ਨਾਸ ਕਰ ਦਊਗਾ। ਦਰਵਾਜਾ ਸਿਉ ਕਰਤ ਗੌਰੀ ਜਾਦਵੇ ਫਲ ਪਾਏ। ਇਸ ਵਾਸਤੇ ਦੁਆਪਰ ਵਿੱਚ ਇੱਕ ਕਰੇ ਤੇ ਸਾਰੀ ਕੁਲ ਨੂੰ ਡੰਡ ਭੋਗਣਾ ਪੈਂਦਾ ਸੀ।
ਪਾਪ ਕਰੇ ਸੋ ਪਾਵਤ।
ਕਲਯੁਗ ਦੇ ਅੰਦਰ ਮਹਾਰਾਜ ਕਹਿੰਦੇ ਜਿਹੜਾ ਇੱਕ ਬੰਦਾ ਪਾਪ ਕਰਦਾ ਉਸਦਾ ਫਲ ਉਸੇ ਨੂੰ ਪਾਉਣਾ ਪੈਂਦਾ।